ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨਿਹੋਂ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜੋ ਕੂੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਆਪ ਜੀ ਨੇ ਹਾਜ਼ਰੀ ਭਰ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਇਸ ਅਮੋਲਕ ਸਮੇਂ ਨੂੰ ਜੀਵਨ ਨੂੰ ਧੰਨਤਾ ਦੇ ਯੋਗ ਬਣਾਇਆ ਹੈ। ਚੱਲ ਰਹੀ ਲੜੀਵਾਰ ਵਿਆਖਿਆ ਵਿੱਚੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਇਹ ਕੂੜ ਸ਼ਬਦ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ ਔਰ ਇਹਦੇ ਕਈ ਢੰਗਾਂ ਦੇ ਨਾਲ ਅਰਥ ਆਉਂਦੇ ਨੇ। ਸਤਿਗੁਰੂ ਅੱਜ ਕਈ ਚੀਜ਼ਾਂ ਗਿਣਦੇ ਨੇ ਜਿਹੜੀਆਂ ਕੂੜ ਹਨ। ਕੂੜ ਦਾ ਇੱਕ ਅਰਥ ਹੈ ਝੂਠ ਬੋਲਣਾ, ਕੂੜ ਦਾ ਦੂਸਰਾ ਅਰਥ ਹੈ ਕੂੜਾ, ਵਿਅਰਥ ਦੀ ਚੀਜ਼ ਜਿਹੜੀ ਕੰਮ ਨਾ ਕਿਸੇ ਆਵੇ, ਔਰ ਕੂੜ ਦਾ ਤੀਸਰਾ ਅਰਥ ਹੈ ਛਲ ਕਪਟ, ਜਿਹੜੀ ਚੀਜ਼ ਬਾਹਰੋਂ ਹੋਰ ਦਿਸੇ ਤੇ ਉਹਦੇ ਅੰਦਰ ਹੋਰ ਕੁਝ ਹੋਵੇ ਉਹਨੂੰ ਵੀ ਕੂੜ ਕਿਹਾ ਗਿਆ। ਅੱਜ ਦੇ ਇਸ ਸ਼ਬਦ ਦੇ ਵਿੱਚ ਇਹ ਤਿੰਨੇ ਹੀ ਅਰਥ ਚੁੱਕਦੇ ਨੇ। ਇਹ ਸਾਰੇ ਲੋਕ ਝੂਠੇ ਵੀ ਨੇ ਔਰ ਸਵਾਰਥੀ ਵੀ ਹਨ। ਦੂਸਰਾ ਇਹ ਕੂੜਾ ਸੰਸਾਰ ਭਾਵ, ਜਿਵੇਂ ਆਪਾਂ ਘਰ ਵਿੱਚ ਕੋਈ ਕੰਮ ਕਰੀਏ ਤੇ ਕੂੜਾ ਖਿਲਰ ਜਾਂਦਾ ਹੈ, ਫਿਰ ਉਸ ਕੂੜੇ ਨੂੰ ਆਪਾਂ ਇਕੱਠਾ ਕਰਨੇ, ਉਹਦੇ ਵਿੱਚੋਂ ਜਿਹੜੀ ਕੰਮ ਦੀ ਚੀਜ਼ ਹੁੰਦੀ ਹੈ ਵਿੱਚੋਂ ਵਿੱਚੋਂ ਮਨੁੱਖ ਕੱਢ ਕੇ ਰੱਖ ਲੈਂਦਾ, ਬਾਕੀ ਦੀਆਂ ਚੀਜ਼ਾਂ ਬਾਹਰ ਸੁੱਟ ਦਿੱਤੀਆਂ ਜਾਂਦੀਆਂ। ਸੰਸਾਰ ਦੇ ਵਿੱਚ ਜਦੋਂ ਕੋਈ ਮਨੁੱਖ ਚੰਗੀ ਤਰ੍ਹਾਂ ਪਰਮਾਤਮਾ ਦੇ ਬਹੁਤ ਨੇੜੇ ਚਲਾ ਜਾਂਦਾ ਹੈ ਤੇ ਉਹਨੂੰ ਫਿਰ ਪਤਾ ਲੱਗਦਾ ਹੈ ਕਿ ਮੌਤ ਕਿਸ ਨੂੰ ਕਹਿੰਦੇ ਨੇ। ਮੌਤ ਉਹ ਚੀਜ਼ ਹੈ ਜਿਹੜੀ ਇਸ ਜਗਤ ਦੇ ਵਿੱਚੋਂ ਕਬਾੜ ਨੂੰ ਪਾਸੇ ਕਰਦੀ, ਜਿਹੜੀ ਚੀਜ਼ ਵਿਅਰਥ ਹੋ ਜਾਏ, ਯਾਨੀ ਕਿ ਆਪਾਂ ਕਹਿੰਦੇ ਹਾਂ ਕਿ ਇਹ ਚੀਜ਼ ਕੂੜੇ ਵਾਲੀ ਹੈ, ਇਹਨੂੰ ਬਾਹਰ ਸਿੱਟ ਦਿਓ, ਇਹਦਾ ਕੋਈ ਕੰਮ ਨਹੀਂ, ਇਹਨੂੰ ਕਬਾੜੀ ਖਾਨੇ ਵਿੱਚ ਸਿੱਟ ਦਿਓ। ਇਹ ਉਸ ਵਾਹਿਗੁਰੂ ਨੇ ਜਗਤ ਇੱਕ ਖੇਡ ਵਾਂਗੂ ਬਣਾਇਆ ਹੈ, ਇਹਦੇ ਵਿੱਚੋਂ ਜਿਹੜੀ ਚੀਜ਼ ਉਹਨੂੰ ਦਿਸਦੀ ਵੀ ਹੁਣ ਕੰਮ ਦੇਣ ਵਾਲੀ ਨਹੀਂ, ਜਿਹੜਾ ਸਰੀਰ ਜਿਸ ਦਾ ਸਮਾਂ ਲੰਘ ਜਾਂਦਾ ਹੈ, ਜਿਸ ਦੀ ਬੁਨਿਆਦ ਖਤਮ ਹੋ ਜਾਂਦੀ ਹੈ, ਜਿਹਦਾ ਵਕਤ ਗੁਜ਼ਰ ਜਾਂਦਾ ਹੈ। ਜਿਵੇਂ ਅਸੀਂ ਕਈ ਇਮਾਰਤਾਂ ਬਣਾਉਂਦੇ ਹਾਂ, ਕਈ ਪੁਲ ਬਣਾਏ ਜਾਂਦੇ ਨੇ, ਉਹਨਾਂ ਦਾ ਟਾਈਮ ਲਿਖਿਆ ਹੁੰਦਾ ਹੈ ਕਿ 100 ਸਾਲ ਬਾਅਦ ਇਹਨੂੰ ਤੋੜ ਦਿੱਤਾ ਜਾਏਗਾ, ਭਾਵੇਂ ਉਹ ਠੀਕ ਵੀ ਚੱਲਦਾ। ਦੁਨੀਆਂ ਵਿੱਚ ਕਈ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਸਮਾਂ ਬੰਨਿਆ ਹੋਇਆ ਮਨੁੱਖ ਨੇ, ਉਹਦੇ ਤੋਂ ਬਾਅਦ ਉਹਨੂੰ ਤੋੜਨਾ ਪੈਂਦਾ, ਖਤਮ ਕਰਨਾ ਪੈਂਦਾ। ਇਸੇ ਤਰ੍ਹਾਂ ਇਹ ਜਿਹੜੇ ਸਰੀਰ ਬਣਾਏ ਨੇ ਅਕਾਲ ਪੁਰਖ ਵਾਹਿਗੁਰੂ ਨੇ, ਕੇਵਲ ਕੁਝ ਘਟਨਾਵਾਂ ਨੂੰ ਛੱਡ ਕੇ ਜਿਹੜੀਆਂ ਬੇਵਕਤ ਵਾਪਰਦੀਆਂ ਨੇ, ਬਾਕੀ ਦੀ ਜਿੰਨਾ ਸਿਸਟਮ ਮਨੁੱਖ ਦਾ ਇਹ ਸਰੀਰ ਵਿਣਸਦਾ ਹੈ, ਉਹਦਾ ਕਾਰਨ ਹੈ ਪਰਮਾਤਮਾ ਹਰ ਇੱਕ ਸਰੀਰ ਦਾ ਸਮਾਂ ਬੰਨ ਕੇ ਉਹਨੂੰ ਭੇਜਦਾ ਕਿ ਕਿੰਨਾ ਚਿਰ ਚੱਲੇਗਾ, ਉਹਦੇ ਤੋਂ ਬਾਅਦ ਇਹਦਾ ਚੱਲਣਾ ਸੁਖਦਾਈ ਨਹੀਂ ਹੋਏਗਾ, ਉਹਦੇ ਤੋਂ ਬਾਅਦ ਇਹਦਾ ਚੱਲਣਾ ਠੀਕ ਨਹੀਂ ਹੋਏਗਾ, ਇਹ ਦੁਖੀ ਹੋਵੇਗਾ, ਇਹਨੂੰ ਉਹਦੇ ਤੋਂ ਪਹਿਲਾਂ ਤੋੜ ਦੇਣਾ ਚਾਹੀਦਾ। ਇਸ ਲਈ ਉਹਨੇ ਪ੍ਰਬੰਧ ਕੀਤਾ ਹੈ ਸਰੀਰ ਦਾ। ਜਿਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਬਾਬਾ ਫਰੀਦ ਜੀ ਦਾ ਪਹਿਲਾ ਸਲੋਕ। ਧਨ ਦਾ ਅਰਥ ਹੈ ਇਸਤਰੀ, ਵਰੀ ਦਾ ਅਰਥ ਹੈ ਵਿਆਹੀ ਜਾਏਗੀ। ਬਾਬਾ ਫਰੀਦ ਜੀ ਸਲੋਕ ਵਿੱਚ ਕਹਿੰਦੇ ਨੇ, ਉਦਾਹਰਣ ਤੇ ਇੱਕ ਪਾਸੇ ਮੌਤ ਦੀ ਹੈ ਪਰ ਗੱਲ ਮੌਤ ਦੀ ਉਦਾਹਰਣ ਵਿਆਹ ਦੀ, ਇਹ ਹੁਣ ਭਗਤਾਂ ਦੀ ਦੁਨੀਆ ਹੈ ਵੀ ਉਹਨਾਂ ਨੂੰ ਵਿਆਹ ਵਿੱਚ ਤੇ ਮੌਤ ਵਿੱਚ ਕੋਈ ਫਰਕ ਨਹੀਂ ਲੱਗਦਾ, ਉਹ ਹੋਰ ਕਿਸੇ ਦੁਨੀਆ ਵਿੱਚ ਰਹਿੰਦੇ, ਉਹ ਇੱਕੋ ਹੀ ਸਮਝਦੇ ਨੇ ਉਸਨੂੰ। ਇਸ ਲਈ ਬੜੀ ਵਾਰੀ ਗੁਰਬਾਣੀ ਵਿੱਚ ਇਸ ਤਰ੍ਹਾਂ ਹੋਇਆ ਕਿ ਗੱਲ ਮੌਤ ਦੀ ਤੇ ਉਦਾਹਰਣ ਵਿਆਹ ਦੀ। ਗੁਰੂ ਨਾਨਕ ਸਾਹਿਬ ਨੇ ਵੀ ਇਸ ਤਰ੍ਹਾਂ ਦੇ ਸ਼ਬਦ ਕਹੇ, ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾ ਭੁਲਾ, ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ, ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ, ਲੱਗੀ ਆਵੇ ਸਹੁਰੇ ਨਿਤ ਨਾ ਪੇਜਾ ਹੋਏ। ਉਹਦੇ ਵਿੱਚ ਸਹੁਰੇ ਦੇ ਪੇਕੇ ਦੀ ਗੱਲ ਫਿਰ ਵਿਆਹ ਦੇ ਨਾਲ ਜੁੜੀ ਹੋਈ, ਕਿਉਂਕਿ ਧਰਮ ਦੀ ਪ੍ਰਾਪਤੀ ਆਖਰ ਇਹ ਹੈ ਵੀ ਉੱਥੇ ਮੌਤ ਮੌਤ ਨਹੀਂ ਰਹਿੰਦੀ, ਔਰ ਇਹ ਤੇ ਹਰ ਇੱਕ ਬੰਦੇ ਦਾ ਯਤਨ, ਇਹ ਜ਼ਿੰਦਗੀ ਦਾ ਪ੍ਰਯੋਜਨ ਹੈ। ਜਦੋਂ ਮੌਤ ਨੂੰ ਬੰਦਾ ਮੌਤ ਨਾ ਸਮਝੇ, ਸਮਝ ਲੈਣਾ ਵੀ ਹੁਣ ਆਦਮੀ ਸਫਲ ਹੋ ਗਿਆ, ਮੌਤ ਦਾ ਡਰ ਨਸ਼ਟ ਹੋ ਗਿਆ, ਇਹ ਹਰ ਇੱਕ ਸੰਸਾਰੀ ਬੰਦੇ ਦੀ ਧਾਰਮਿਕ ਬੰਦਿਆਂ ਦੀ ਵੀ ਇਹ ਬਿਰਤੀ ਹੈ ਜਿਹੜੇ ਆਪਾਂ ਅਜੇ ਰਾਹ ਵਿਚ ਖੜੇ ਹੋਏ ਹਾਂ, ਮੌਤ ਤੋਂ ਸਾਰੇ ਡਰਦੇ। ਵੈਸੇ ਤਾਂ ਕੁਦਰਤ ਨੇ ਬਣਾਇਆ, ਪਰ ਧਾਰਮਿਕ ਬੰਦੇ ਦੀ ਸੰਪੂਰਨ ਪ੍ਰਾਪਤੀ ਕੀ ਹੈ ਸੰਸਾਰ ਤੋਂ ਵੱਖਰੀ? ਆ ਕੇ ਸਵਾਲ ਤਾਂ ਹੈ ਨਾ ਵੀ ਤੁਸੀਂ ਇੰਨਾ ਸਮਾਂ ਕਿਉਂ ਲਾ ਰਹੇ ਹੋ ਇੱਧਰ, ਵੀ ਆਪਾਂ ਹੁਣ ਕੰਮ ਛੱਡ ਕੇ ਆਏ ਹਾਂ, ਬੈਠੇ ਹਾਂ, ਕੋਈ ਲੈਣ ਦੇਣ ਨਹੀਂ, ਇਹਦਾ ਕੀ ਕਾਰਨ? ਇੱਕ ਸਵਾਲ ਤਾਂ ਹੈ ਨਾ, ਤੁਸੀਂ ਬਾਣੀ ਪੜ੍ਹਦੇ ਹੋ, ਗੁਰਦੁਆਰੇ ਅੰਮ੍ਰਿਤ ਵੇਲਾ ਸੇਵਾ ਕਰ ਰਹੇ ਹੋ, ਇਹ ਕਾਹਦੇ ਵਾਸਤੇ ਹੈ? ਇਹਦੀ ਕੀ ਜ਼ਰੂਰਤ ਹੈ? ਇਹਦੀ ਜ਼ਰੂਰਤ ਹੈ ਕਿ ਮਨੁੱਖ ਦੇ ਮਨ ਦਾ ਇੱਕ ਬਹੁਤ ਵੱਡਾ ਡਰ ਹੈ ਮੌਤ, ਤੇ ਉਹਨੂੰ ਜਿੱਤਣ ਵਾਸਤੇ ਮਨੁੱਖ ਇਸ ਪਾਸੇ ਤੁਰਿਆ। ਇਹ ਬੜਾ ਵੱਡਾ ਸਵਾਲ ਹੈ, ਇਹਦਾ ਹੱਲ ਸੰਸਾਰ ਵਿੱਚ ਕੋਈ ਨਹੀਂ ਲੱਭਾ, ਇਸ ਡਰ ਤੋਂ ਕੋਈ ਮੁਕਤ ਨਹੀਂ ਹੋਇਆ। ਇਸ ਦੁਨੀਆਂ ਦੇ ਸਾਰੇ ਰਸ ਇੱਕ ਮਨੁੱਖ ਦੇ ਕੋਲ ਹੋਣ, ਉਹ ਗਿਣੇ ਨੇ ਗੁਰਬਾਣੀ ਵਿੱਚ, ਉਹਦੇ ਅੰਦਰ ਤੰਦਰੁਸਤ ਸਰੀਰ, ਉਮਰ ਜਵਾਨੀ ਦੀ, ਮਾਇਆ ਹੋਵੇ ਜੇਬ ਦੇ ਵਿੱਚ, ਮਕਾਨ ਚੰਗਾ ਹੋਵੇ, ਸਵਾਰੀ ਚੰਗੀ ਹੋਵੇ, ਪਰਿਵਾਰ ਵਧੀਆ ਹੈ, ਇੱਜ਼ਤ ਚੰਗੀ ਹੈ, ਸਭ ਕੁਝ ਹੈ, ਤੇ ਉਸ ਮਨੁੱਖ ਨੂੰ ਇਕੱਲੇ ਨੂੰ ਖੜਾ ਕਰਕੇ ਪੁੱਛੋ ਬਈ ਹੁਣ ਤੇਰੇ ਕੋਲ ਸਾਰਾ ਕੁਝ ਹੈ, ਤੂੰ ਨਿਸ਼ਚਿੰਤ ਹੈ, ਸਭ ਕੁਝ ਹੋ ਗਿਆ? ਇਹ ਠੀਕ ਉਹ ਕਹੇਗਾ ਨਹੀਂ, ਪਰ ਉਹਦੇ ਮਨ ਵਿੱਚ ਇੱਕ ਆਵਾਜ਼ ਆਏਗੀ, ਸਭ ਕੁਝ ਹੋ ਗਿਆ ਪਰ ਇੱਕ ਖਤਰਾ ਬਣਿਆ ਹੋਇਆ, ਉਹ ਕਿਹੜਾ? ਕਿਤੇ ਮੌਤ ਨਾ ਆ ਜਾਏ। ਇਹ ਉਹਦਾ ਅੰਦਰ ਬਾਹਰੋਂ ਨਹੀਂ ਬੋਲੇਗਾ, ਇਸ ਲਈ ਮੌਤ ਨੂੰ ਭੁਲਾਉਂਦਾ ਹੈ ਮਨੁੱਖ ਕਿ ਇਹ ਚੀਜ਼ਾਂ ਨੂੰ 2-4, 10-20 ਸਾਲ ਵਰਤ ਤੇ ਲਾਉਣ, ਨਸ਼ੇ ਤਾਂ ਹੀ ਚੱਲਦੇ ਮੌਤ ਨੂੰ ਭੁਲਾਉਣ ਵਾਸਤੇ। ਨਸ਼ੇ ਦਾ ਅਰਥ ਹੈ ਆਤਮਾ ਦੀ ਆਵਾਜ਼ ਦੀ ਹੱਤਿਆ ਕਰਨੀ ਜਿਹੜੀ ਅੰਦਰੋਂ ਉੱਠ ਰਹੀ ਹੈ। ਇਸ ਕਰਕੇ ਇਹ ਚੀਜ਼ਾਂ ਜ਼ਿੰਦਗੀ ਦਾ ਹੱਲ ਨਹੀਂ ਕਰ ਸਕਦੀਆਂ, ਇਹ ਕੋਈ ਹੱਲ ਨਹੀਂ ਹੈ ਜੀਵਨ ਦਾ, ਜਿੱਥੇ ਸੰਸਾਰੀ ਮਨੁੱਖ ਔਰ ਸੰਸਾਰੀਆਂ ਨੇ ਕਰਕੇ ਦੇਖ ਵੀ ਲਿਆ ਹੈ, ਵਾਪਸ ਮੁੜੇ, ਕੁਝ ਅਜੇ ਜਾ ਰਹੇ ਨੇ, ਕੁਝ ਵਾਪਸ ਮੁੜ ਰਹੇ ਨੇ, ਇਸ ਤਰ੍ਹਾਂ ਸੰਸਾਰ ਚੱਲਦੇ ਰਹੇਗਾ, ਜਾ ਕੇ ਵੇਖਣਗੇ ਫਿਰ ਆਉਣਗੇ, ਕੁਝ ਪਹਿਲਾਂ ਆ ਜਾਣ। ਇੱਕ ਸੱਜਣ ਦੀ ਬਰਾਤ ਚੜ ਰਹੀ ਸੀ, ਉਦਾਹਰਨ ਮੈਨੂੰ ਚੇਤੇ ਵਿੱਚ ਆਈ, ਉਹ ਬਰਾਤ ਜਾ ਰਹੀ ਸੀ। ਉਹਨਾਂ ਦਿਨਾਂ ਵਿੱਚ ਬਰਾਤ ਘੋੜਿਆਂ ਤੇ ਗੱਡਿਆਂ ਤੇ ਜਾਂਦੀ ਸੀ, ਤੇ ਬਰਾਤ ਜਾ ਰਹੀ ਸੀ, ਉਹ ਸੱਜਣ ਨੌਜਵਾਨ, ਕੁਦਰਤੀ ਤੌਰ ਤੇ ਉਹ ਸਮਾਂ ਸੀ, ਵਕਤ ਸੀ, ਨਾਲ 150 ਆਦਮੀ ਬਰਾਤ ਵਾਲਾ ਨਾਜੇ ਵੇਜੇ ਅੱਗੇ ਵੱਜਦੇ ਸਨ, ਬੜਾ ਖੁਸ਼ੀ ਦਾ ਮਾਹੌਲ ਕੁਦਰਤੀ ਤੌਰ ਤੇ ਹੈ ਵੀ ਹੈ। ਤੇ ਉਹ ਜਿਹੜਾ ਦੁਲਹਾ ਹੈ, ਜਿਹੜਾ ਨੌਜਵਾਨ ਘੋੜੇ ਤੇ ਚੜ ਕੇ ਸਵਾਰ ਹੋ ਕੇ ਜਾ ਰਿਹਾ ਸੀ, ਸਿਹਰਾ ਬੰਨਿਆ ਹੋਇਆ, ਕਲਗੀ ਲਾਈ, ਅੱਗੋਂ ਇੱਕ ਫਕੀਰ ਆ ਰਿਹਾ ਸੀ, ਕੋਈ ਮਨੁੱਖ ਆ ਰਿਹਾ ਸੀ, ਜੰਗਲ ਵਿੱਚ ਉਹਦੀ ਕੁੜੀਆ ਸੀ, ਉਹ ਕੋਈ ਹੋਏਗਾ 45-50 ਸਾਲ ਦਾ, ਇਹਦੀ ਉਮਰ 25 ਸਾਲ ਦੀ ਸੀ। ਫਕੀਰ ਜਦੋਂ ਕੋਲੋਂ ਲੰਘਣ ਲੱਗਾ ਤੇ ਹੱਸ ਪਿਆ, ਉੱਚੀ ਜੀ ਉੱਚੀ ਹੱਸਿਆ, ਤੇ ਉਸ ਨੌਜਵਾਨ ਨੇ ਘੋੜਾ ਰੋਕ ਲਿਆ। ਪਹਿਲਾਂ ਤੇ ਉਹਨੇ ਸੋਚਿਆ ਵੀ ਫਕੀਰ ਵਿਚਾਰਾ ਭੁੱਖਾ ਰਹਿ ਰਹਿ ਕੇ ਵੈਸੇ ਹੀ ਇਹਦਾ ਕੰਮ ਖਰਾਬ ਹੋਇਆ, ਵੈਸੇ ਹੀ ਹੱਸੀ ਜਾਂਦੇ, ਪਰ ਉਹਦੇ ਮਨ ਵਿੱਚ ਗੱਲ ਆਈ, ਮੈਂ ਪੁੱਛਾਂ ਤੇ ਸਹੀ ਵੀ ਤੂੰ ਹੱਸਿਆ ਕਿਉਂ? ਉਹਨੇ ਘੋੜਾ ਰੋਕਿਆ, ਤੇ ਇਸ ਸਮੇਂ ਵਿੱਚ ਬੰਦੇ ਲੋਕ ਦਾਨ ਵੀ ਕਰਦੇ ਨੇ ਵੀ ਚਲੋ ਵਿਆਹ ਹੈ, ਕੋਈ ਦਾਨ ਮਨ ਵਿੱਚ ਆਇਆ, ਇਹਨੂੰ ਕੋਈ ਦਾਨ ਦੇ ਦਈਏ, ਫਕੀਰ ਹੈ, ਅਸੀਸ ਦਏਗਾ, ਕੋਈ ਇਹਦੀ ਤਲੀ ਤੇ ਮਾਇਆ ਰੱਖੀਏ, ਕੋਈ ਇਹਨੂੰ ਵਸਤਰ ਦੇ ਦਈਏ। ਇਸ ਲਈ ਉਹਨੇ ਘੋੜਾ ਮੋੜਿਆ, ਫਕੀਰ ਨੂੰ ਆਵਾਜ਼ ਦਿੱਤੀ, ਉਹ ਰੁਕ ਗਿਆ, ਕਹਿਣ ਲੱਗਾ ਤੂੰ ਰੁਕਿਆ ਕਿਉਂ, ਤੂੰ ਵਾਪਸ ਕਿਉਂ ਆਇਆ? ਉਹਨੇ ਸਵਾਲ ਕੀਤਾ ਤੂੰ ਕਿਉਂ ਹੱਸਿਆ? ਫਕੀਰ ਨੂੰ ਪੁੱਛਿਆ, ਫਕੀਰ ਕਹਿੰਦਾ ਵੀ ਪਹਿਲਾਂ ਤੂੰ ਹੱਸਿਆ ਸੀ ਮੇਰੇ ਵੱਲੋਂ ਵੇਖ ਕੇ, ਮੈਂ ਤਾਂ ਹੱਸਿਆ, ਮੈਂ ਨਹੀਂ ਸੀ ਹੱਸਦਾ, ਜਦੋਂ ਤੂੰ ਮੇਰੇ ਵੱਲੋਂ ਵੇਖਿਆ ਨਾ ਵੀ ਮੇਰਾ ਆ ਕਮੀਜ਼ ਇਧਰੋਂ ਪਾਟਾ ਹੋਇਆ ਤੇ ਕੰਮ ਠੀਕ ਠਾਕ ਹੀ ਲੱਗਦਾ, ਤੇ ਜੁੱਤੀ ਮੇਰੀ ਟੁੱਟੀ ਹੋਈ ਹੈ, ਤੇ ਤੂੰ ਹੱਸਿਆ ਮੇਰੇ ਵੱਲੋਂ, ਪੂਰੀ ਤਰ੍ਹਾਂ ਹੱਸ ਨਹੀਂ ਸਕਿਆ ਤੂੰ, ਤੂੰ ਅੰਦਰੋਂ ਹੱਸਿਆ, ਮੈਨੂੰ ਪਤਾ ਲੱਗ ਗਿਆ ਤੇਰੇ ਚਿਹਰੇ। ਉਹਨੇ ਕਿਹਾ ਵੀ ਅੰਦਰੋਂ ਕਿਉਂ, ਬਾਹਰੋਂ ਕਿਉਂ? ਉਹਨੇ ਕਹਿਣ ਲੱਗੇ ਤੇ ਤੁਸੀਂ ਸੰਸਾਰੀ ਵਿਚਾਰੇ ਗੁਲਾਮ ਹੋ, ਚੰਗੀ ਤਰ੍ਹਾਂ ਹੱਸ ਵੀ ਨਹੀਂ ਸਕਦੇ। ਇਸ ਲਈ ਮੈਂ ਖੁੱਲ ਕੇ ਹੱਸਿਆ, ਤੂੰ ਅੰਦਰੋਂ ਮੇਰੇ ਵੱਲੋਂ ਵੇਖ ਕੇ ਪਹਿਲਾਂ ਮਖੌਲ ਦੇ ਰੂਪ ਵਿਚ ਹੱਸਿਆ। ਉਹਨੇ ਪਹਿਲਾਂ ਪੁੱਛਿਆ ਵੀ ਤੂੰ ਦੱਸ ਵੀ ਪਹਿਲਾਂ ਤੂੰ ਕਿਉਂ ਹੱਸਿਆ। ਫਕੀਰ ਨੇ ਕਿਹਾ ਬਾਅਦ ਚ ਮੈਂ ਵੀ ਜਵਾਬ ਦਿਆਂ। ਉਹ ਨੌਜਵਾਨ ਇਮਾਨਦਾਰ ਸੀ, ਉਹਨੇ ਕਿਹਾ ਵੀ ਮੈਂ ਤਾਂ ਹੱਸਿਆ ਵੀ ਇਸ ਫਕੀਰ ਨੇ ਵਿਚਾਰੇ ਨੇ ਜ਼ਿੰਦਗੀ ਵਿਚ ਕੀ ਖੱਟਿਆ, ਕੱਪੜੇ ਪਾਟੇ ਜੁੱਤੀ ਪੁਰਾਣੀ ਹੈ, ਤੇ ਮੈਂ ਤੇ ਹੁਣ ਜਾ ਰਿਹਾ ਘੋੜੇ ਤੇ ਚੜ ਕੇ। ਐਸ਼ ਇਸ਼ਰਤ ਪੂਰੀ ਹੈ, ਸਮਾਂ ਹੈ ਸੰਸਾਰ ਦਾ, ਤੇ ਤੁਸੀਂ ਦੱਸੋ ਕਿਉਂ ਹੱਸੇ ਹੋ। ਫਕੀਰ ਨੇ ਕਿਹਾ ਮੈਂ ਤਾਂ ਹੱਸਿਆ ਵੀ ਮੈਂ ਪਹਿਲਾਂ ਇਸ ਪਾਸੇ ਜਾ ਆਇਆ ਤੇ ਹੁਣ ਵਾਪਸ ਆ ਰਿਹਾ, ਤੇ ਤੂੰ ਚਲਾ ਜਾ, ਜਦੋਂ ਤੇਰੀ ਵਾਪਸੀ ਹੋਏਗੀ ਉਦੋਂ ਮੇਰੇ ਵੱਲ ਯਾਦ ਹੋਏਗਾ, ਤੇਰਾ ਕੋਈ ਫਰਕ ਨਹੀਂ ਹੋਏਗਾ। ਇਹ ਜੇ ਤੂੰ ਜਾ ਰਿਹਾ, ਜਦੋਂ ਮੈਂ ਗਿਆ ਸਾਂ ਉਦੋਂ ਮੈਂ ਵੀ ਇਸੇ ਤਰ੍ਹਾਂ ਸੀ, ਹੁਣ ਮੇਰੀ ਵਾਪਸੀ ਹੈ, ਮੈਂ ਤਾਂ ਹੱਸਿਆ ਵੀ ਇਹ ਸੱਜਣ ਜਾਂਦਾ ਤੇ ਹੱਸ ਰਿਹਾ ਤੇ ਆਉਂਦਿਆਂ ਕਿਵੇਂ ਆਏਗਾ, ਵਾਪਸੀ ਕਿਵੇਂ ਹੋਗੀ। ਵਾਪਸੀ ਯਾਨੀ ਸਮਾਂ ਲੰਘਣ ਦੇ ਨਾਲ, ਸਮਾਂ ਲੰਘਣ ਦੇ ਨਾਲ ਦੁਨੀਆਂ ਦੀ ਹਰ ਇੱਕ ਚੀਜ਼ ਪੁਰਾਣੀ ਪੈ ਜਾਂਦੀ ਹੈ, ਉਹਦੇ ਵਿੱਚ ਵਿਆਹਪਣ ਆ ਜਾਂਦਾ, ਉਹਦੇ ਵਿੱਚ ਕਮਜ਼ੋਰੀ ਆ ਜਾਂਦੀ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਇਹ ਹੀ ਹੈ ਵੀ ਇਹ ਸਾਰਾ ਕੁਝ ਝੂਠਾ ਕਹਿਣ ਦਾ ਮਤਲਬ ਇਹ ਨਹੀਂ ਕਿ ਬੰਦਾ ਸੰਸਾਰ ਤੋਂ ਭੱਜ ਜਾਏ ਤੇ ਛੱਡ ਕੇ ਚਲਾ ਜਾਏ, ਕਿਉਂਕਿ ਛੱਡ ਤਾਂ ਸਕਦੇ ਨਹੀਂ। ਜਿੰਨਾ ਚਿਰ ਸਰੀਰ ਹੈ ਮਾਇਆ ਨਹੀਂ ਛੁੱਟੇਗੀ। ਕਹੋ ਕਬੀਰ ਜਿਸ ਉਧਰ ਤੇ ਸੰਭਾਲਿਆ, ਉਧਰ ਦਾ ਅਰਥ ਹੈ ਪੇਟ। ਜਿਹੜਾ ਬੰਦਾ ਰੋਟੀ ਖਾਂਦਾ ਹੈ ਨਾ, ਮਾਇਆ ਉਹਦੇ ਨਾਲ ਹੀ ਰਹੇ, ਰੋਟੀ ਦੇ ਅਰਥ ਨੇ ਮਾਇਆ, ਉਹ ਇਸ ਰੂਪ ਵਿੱਚ ਵਾਪਰਦੀ ਹੈ। ਉਹ ਲੈਣ ਹਰ ਇੱਕ ਚੀਜ਼ ਦੇ, ਮਾਇਆ ਦੇ ਅਰਥ ਹੀ ਇਹ ਨੇ ਜਿਹੜੀ ਮਨੁੱਖ ਨੂੰ ਲੁਭਾਏ ਮਾਣ ਕਰੇ, ਲਾਲਸਾ ਪੈਦਾ ਕਰੇ। ਔਰ ਇਹ ਸਰੀਰ ਵਾਸਤੇ ਜ਼ਰੂਰੀ ਵੀ ਹੈ, ਸਰੀਰ ਨੂੰ ਤਾਕਤ ਦੇਣ ਵਾਸਤੇ। ਇਸ ਕਰਕੇ ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਇਹ ਵੀ ਝੂਠਾ ਹੈ, ਸਭ ਕੁਝ ਝੂਠਾ ਹੈ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕੇਵਲ ਇਹ ਹੈ ਕਿ ਆਦਮੀ ਨੂੰ ਇਸ ਜਗਤ ਦੇ ਤਮਾਸ਼ੇ ਦਾ ਪਤਾ ਲੱਗ ਜਾਏ ਕਿ ਇਹਦੇ ਵਿੱਚ ਡੁੱਬੇ ਨਾ, ਇਹਦੇ ਵਿੱਚ ਇੰਨਾ ਲੀਨ ਨਾ ਹੋਵੇ ਕਿ ਉਸ ਆਪਣੇ ਸਿਰਜਣਹਾਰ ਨੂੰ ਭੁੱਲ ਜਾਏ। ਇਸ ਲਈ ਦੂਸਰਾ ਅਰਥ ਇਹਦਾ ਕੂੜਾ, ਵਿਅਰਥ ਦੀ ਚੀਜ਼। ਇਸ ਜ਼ਿੰਦਗੀ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਕੰਮ ਆਉਣ ਵਾਲੀਆਂ ਨੇ, ਜਿਹੜੀਆਂ ਜ਼ਰੂਰੀ ਨੇ, ਔਰ ਕੁਝ ਚੀਜ਼ਾਂ ਐਸੀਆਂ ਨੇ ਜਿਹੜੀਆਂ ਵਿਅਰਥ ਨੇ, ਜਿਹੜੀਆਂ ਕੰਮ ਵਿੱਚ ਨਹੀਂ ਆਉਂਦੀਆਂ। ਸਤਿਗੁਰਾਂ ਨੇ ਇਹਦੇ ਉੱਤੇ ਸਮਝਦਾਰੀ ਵਰਤਣ ਵਾਸਤੇ ਇਹ ਗੱਲ ਕਹੀ ਕਿ ਤੂੰ ਜ਼ਿੰਦਗੀ ਦੇ ਦੌਰਾਨ ਇੱਕ ਗੱਲ ਖਿਆਲ ਵਿੱਚ ਰੱਖ ਕਿ ਲੋੜ ਵਾਲੀ ਚੀਜ਼ ਨਾਲ ਤੂੰ ਸਾਂਝ ਪਾ, ਜਿਹੜੀ ਤੇਰੇ ਕੰਮ ਆਉਣ ਵਾਲੀ, ਜਿਹੜੀ ਤੇਰੇ ਨਾਲ ਨਿਭਣ ਵਾਲੀ, ਜਿਹੜੀ ਤੇਰਾ ਸਾਥ ਦੇਣ ਵਾਲੀ। ਦੂਸਰੀਆਂ ਚੀਜ਼ਾਂ ਨੂੰ ਤੂੰ ਵਰਤ ਲੈ, ਪਰ ਉਹਨਾਂ ਚੀਜ਼ਾਂ ਦੇ ਨਾਲ ਤੂੰ ਨੇਹ ਨਾ ਲਾ, ਉਹਨਾਂ ਦੇ ਨਾਲ ਪ੍ਰੀਤ ਨਾ ਲਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਉਦਾਹਰਣਾਂ ਦਿੱਤੀਆਂ ਬਾਣੀ ਦੇ ਅੰਦਰ। ਉਹ ਕਹਿੰਦੇ ਨੇ ਕਿ ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਇਹ ਰੁੱਖ ਦੀ ਛਾਂ ਨਾਲ ਜੇ ਤੂੰ ਪ੍ਰੀਤ ਪਾਉਣੀ ਇਹ ਰੁੱਖ ਦੀ ਛਾਂ ਦੇ ਨਾਲ, ਤੇ ਤੈਨੂੰ ਇਹਦੇ ਵਿੱਚ ਇਹ ਫਰਕ ਪਾਉਣਾ ਪਏਗਾ ਕਿ ਇਹ ਰੁੱਖ ਦੀ ਛਾਂ ਜਿਹੜੀ ਹੈ ਇਹ ਬਦਲਦੀ ਜਾਂਦੀ ਹੈ, ਤੇ ਜੇ ਤੂੰ ਇਹਦੇ ਨਾਲ ਰਹਿਣਾ ਤੇ ਤੈਨੂੰ ਵੀ ਨਾਲ ਨਾਲ ਬਦਲਣਾ ਪਏਗਾ। ਬਿਰਖ ਕੀ ਛਾਇਆ, ਰੁੱਖ ਦੀ ਛਾਂ ਹੈ ਸੰਸਾਰ, ਜਿਹਨੂੰ ਅੱਜ ਗੁਰੂ ਸਾਹਿਬ ਕਹਿੰਦੇ ਝੂਠ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਸਾਰਾ ਕੁਝ ਝੂਠੇ ਦਾ ਅਰਥ ਕੀ ਹੈ? ਇਹਦਾ ਭਾਵ ਅਰਥ ਹੈ ਵੀ ਇਹ ਚੀਜ਼ ਕੰਮ ਆਉਣ ਵਾਲੀ ਜ਼ਰੂਰ ਹੈ, ਪਰ ਥੋੜੇ ਸਮੇਂ ਵਾਸਤੇ। ਇਹਦੇ ਸੰਬੰਧ ਵਿੱਚ ਤੈਨੂੰ ਸੁਚੇਤ ਰਹਿਣਾ ਪਏਗਾ ਕਿ ਇਹ ਸਾਰੀਆਂ ਚੀਜ਼ਾਂ ਸੰਸਾਰ ਦੀਆਂ ਤੁਰ ਰਹੀਆਂ ਨੇ, ਇਹ ਖੜੀਆਂ ਹੋਈਆਂ ਨਹੀਂ। ਸਿਰਫ ਖੜਾ ਹੋਇਆ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਔਰ ਉਹਦਾ ਪ੍ਰੇਮ। ਜੇ ਤੂੰ ਇਹਨਾਂ ਚੱਲਦੀਆਂ ਚੀਜ਼ਾਂ ਨੂੰ ਵਰਤਣਾ ਹੈ, ਤੂੰ ਇਹਨਾਂ ਨਾਲ ਸੁਨੇਹ ਪਾਉਣਾ ਹੈ, ਤੇ ਇੰਨਾ ਕੁ ਪਾ ਕਿ ਜਿੰਨਾ ਚਿਰ ਤੈਨੂੰ ਜ਼ਰੂਰਤ ਹੈ ਉਹਨੇ ਸਮੇਂ ਵਾਸਤੇ। ਇਸ ਲਈ ਸੰਸਾਰ ਜੀਵਨ ਦੀ ਲੋੜ ਹੈ, ਸੰਸਾਰ ਜੀਵਨ ਦੀ ਮੰਜ਼ਿਲ ਨਹੀਂ ਹੈ। ਗੁਰੂ ਸਾਹਿਬ ਨੇ ਵਾਰ ਵਾਰ ਗੁਰਬਾਣੀ ਦੇ ਵਿੱਚ ਇਹਦੇ ਉੱਤੇ ਤਾਂ ਹੀ ਜ਼ੋਰ ਦਿੱਤਾ ਹੈ ਕਿ ਮਨੁੱਖ ਦੀ ਸਮਝ ਵਿੱਚ ਆ ਜਾਏ ਕਿ ਸੰਸਾਰ ਜੀਵਨ, ਸੰਸਾਰ ਦਾ ਜਿਹੜਾ ਜੀਵਨ ਹੈ ਇਹ ਮੰਜ਼ਿਲ ਨਹੀਂ, ਮਨੁੱਖ ਦੀ ਤੇ ਰਸਤਾ ਹੈ, ਤੇ ਰਸਤੇ ਵਿੱਚ ਜਿਹੜੀਆਂ ਚੀਜ਼ਾਂ ਨੇ, ਰਸਤੇ ਨੂੰ ਆਪਾਂ ਪਿੱਛੇ ਛੱਡਦੇ ਜਾਂਦੇ ਹਾਂ, ਕਦਮ ਅੱਗੇ ਵੱਧਦੇ ਜਾਂਦੇ ਨੇ, ਰਸਤਾ ਕੰਮ ਤੇ ਜਾਂਦਾ, रस्ते तो बिना ते किते पहुंचा भी नहीं जाता, संसार तो बिना ते परमात्मा तक जाना संभव नहीं। रस्ता ते चाहिदा है, पर रस्ते दे विच लेट जाना ये बहुत वड़ी मूर्खता है। पदार्थ चाहिदे ने संसार दे, संसार दे विच विचरण वास्ते, लंघन वास्ते। इसलिए गुरु तेग बहादुर साहब जी ने कहा, ये मार्ग संसार को नानक थिर नहीं कोए। ये मार्ग का अर्थ है रस्ता, ये जेड़ा संसार इना लंघन वास्ते है। इसलिए गुरबाणी विच एक बड़ा प्यारा शब्द आया, मुसाफर परौना, जां होर शब्द आए ने संसार नूं सरां क्या है। सरां दा अर्थ है जिहदे नाल रस्ता लंघदा होवे। लोग पिछों सफर करदे आ रहे सन, थक गए, भुख लग गई, उत्थे रुक गए, उत्थे भोजन छकिया, आराम कीता, इशनान कीता, फिर तगड़े हो गए, फिर तैयार पर तैयार होके अगला फिर सफर शुरू कर दे। इसलिए सतगुरु कहिंदे ने कि इह परौणे दी सरां है संसार जिहड़ा। जे तू परौणे वांगू रहे ते ओदे अर्थ होर ने, वो भावे शीश महल विच रही जाए कोई फर्क नहीं पैंदा क्योंकि फसदा ने। वो भावे झोपड़ी विच रह जाए जेड़ा परौणा है, भावे वह शीश महल विच छत्ती प्रकार दे भोजन खा ले, भावे वह किसी फुलां दी सेज ते आराम कर रहा है, उन्हूं इहदे विच कोई अंतर नहीं लगेगा, कोई फर्क नहीं पएगा। क्यों? वह ओदे उत्ते इना निश्चिंत हो के ओनू पकड़ेगा नहीं, उस फुला ते सौ जाएगा, पर ओनू पता है भी ये फुल अज ने कल मैगे चले जाना है। ये गलती है, ये लगती तो औखी है, ये सवाल से बड़ा औखा है, क्योंकि मनुख का माइंड मन कहिंदा है वे जे इहदा स्वाद ही नहीं लेना, इहदे विचों कुछ प्राप्त नहीं करना, तो फिर इनू रखण दी भी की लोड़ है। इहदे नाल जे ने ही नहीं पाउणा, प्यार नहीं पाउणा इस संसार दे नाल। ते सतगुरां ने दोवें रस्ते स्पष्ट कर दिते, कहण लगे मैं तेनू रोकदा नहीं, मैं तेनू दस रहा, ये तू देख लै, मैं तेनू तां दस रहा, सुचेत कर रहा कि जे तू इहदे नाल अंदरों लालसा पैदा कीती, इहने छुटना जरूर है, ते जदों छुटेगा मन इत्थे रह जाएगा, अंदर इत्थे भटकेगा, तेरी वासना पिछे रहेगी। इस करके ये फुलां ते सौना पाप नहीं, फुलां दे नाल नेह लाउणा पाप है, बहुत औखा है। इसलिए शुरुआत तो सतगुरां ने इथों कीती भी तू पदार्थां तो थोड़ा जिहा अपने आप नूं उपराम कर लै, वखरा कर लै, ये चंगी गल है, माड़ी नहीं। छड्डण वास्ते धर्म उपदेश नहीं दिंदा, पर कुछ चीजां छड्डण दा उपदेश दिंदा है, धक्के नाल त्याग कर दे, छड्ड दे। उहनां नूं कहिंदे ने बज्जर, बज्जर दा अर्थ है सख्त हदायत, जिहदे उत्ते ढिल नहीं कीती जा सकदी। जिवें गुरु गोबिंद सिंह सच्चे पातशाह जी ने चार बज्जर कुरैतां दा नाम लिया। बज्जर दा अर्थ हुंदा है कि इह जिहड़ियां चीजां ने इहनां दे संबंध विच एक फीसदी भी रायत नहीं है, इहनां दे संबंध विच तूं ढिल्ला नहीं हो सकदा। बाकी दीआं जिहड़ियां चीजां ने उहनां विच रायत कुछ कुछ हो सकदी, ज्यादा नहीं। और जिदन मनुख बिल्कुल पार चला जाए, उस दिन ओनू फुलां ते कंडियां विच जिदन फर्क ना रहे, पर जेड़ा उत्ते चला गया उह परत के उहने फिर संसार दे विचों उहदा रस गुआ जांदा, खत्म हो जांदा, उहदे वास्ते संसार कुछ नहीं बचदा। इस करके परौणे दा उदाहरण दिता गुरबाणी दे अंदर कि तू मुसाफर वांगू रह, सारे कुछ नूं वरत। जे तू परौणे वांगू मुसाफर वांगू रहेगा ਤਾਂ ਫਿਰ ਇਹ ਸੰਸਾਰ ਦੀ ਕੋਈ ਚੀਜ਼ ਤੇਰੇ ਮਨ ਵਿਚ ਨਹੀਂ ਜਾਏਗੀ, ਤੇਰੇ ਸਰੀਰ ਤੱਕ ਸੀਮਤ ਰਹਿ ਜਾਏ। ਜੇ ਸਰੀਰ ਤੱਕ ਚੀਜ਼ਾਂ ਸੀਮਤ ਰਹਿੰਦੀਆਂ ਨੇ ਉਹਨਾਂ ਦਾ ਕੋਈ ਪਾਪ ਨਹੀਂ ਹੈ। ਸਰੀਰ ਤੱਕ ਆਪਾਂ ਭੋਜਨ ਛਕਦੇ ਹਾਂ, ਸਰੀਰ ਵਾਸਤੇ ਰਸ ਪੈਦਾ ਹੋਣਗੇ, ਉਹਦਾ ਸਵਾਦ ਵੀ ਆਏਗਾ। ਸਰੀਰ ਤੱਕ ਸੀਮਤ ਰਿਹਾ, ਪਰ ਲਾਲਸਾ ਅੰਦਰ ਚਲੀ ਗਈ, ਉਹ ਲਾਲਸਾ ਵਾਸ਼ਨਾ ਦੇ ਰੂਪ ਵਿਚ ਬੀਜ ਬਣ ਗਈ। ਇਸ ਲਈ ਸਿੱਖ ਇਤਿਹਾਸ ਨੇ ਇੱਕ ਬੜੀ ਸੁੰਦਰ ਸਾਖੀ ਕਹੀ ਹੈ ਵੀ ਇੱਕ ਸੱਜਣ ਬੜਾ ਪੁੰਨ ਦਾਨ ਕਰਦਾ ਸੀ, ਬੜੇ ਸ਼ਰਾਧ ਕਰਾਉਂਦਾ ਸੀ, ਉਹਦੇ ਲੜਕੇ ਨੇ ਵੀ ਪਿੱਛੋਂ ਕਰਾਏ ਤੇ ਗੁਰੂ ਨਾਨਕ ਸਾਹਿਬ ਉੱਥੇ ਚਲੇ ਗਏ। ਉਹ ਸ਼ਰਾਧ ਕਰਾ ਰਿਹਾ ਸੀ, ਬੜੇ ਬੜੇ ਬ੍ਰਾਹਮਣ ਬੁਲਾਏ ਹੋਏ, ਬਹੁਤ ਵੱਡਾ ਭੰਡਾਰਾ ਉਸਨੇ ਕੀਤਾ, ਔਰ ਨਾਲ ਉਹਨੇ ਸਤਿਗੁਰਾਂ ਨੂੰ ਵੀ ਬੁਲਾਇਆ। ਤੇ ਕੁਦਰਤੀ ਤੌਰ ਤੇ ਜਿਵੇਂ ਆਪਾਂ ਹਰ ਇੱਕ ਮਨੁੱਖ ਕਰਦਾ ਹੀ ਆਪਣੇ ਵੱਡੇ ਵਡੇਰਿਆਂ ਦੀ ਉਸਤਤ ਕਰਦਾ, ਸਾਰੇ ਇਹ ਕਹਿੰਦੇ ਨੇ ਸਾਡਾ ਬਜ਼ੁਰਗ ਜਿਹੜਾ ਫਲਾਣੇ ਮੋਰਚੇ ਦੇ ਵਿਚ ਸਾਰਿਆਂ ਤੋਂ ਅੱਗੇ ਜਾ ਰਿਹਾ ਸੀ। ਇਹ ਵੀ ਇੱਕ ਤਰ੍ਹਾਂ ਦੀ ਛੋਟੀ ਜਿਹੀ ਬਈ ਖੌਮੇ ਅੰਦਰ ਹੁੰਦੀ, ਅਸੀਂ ਤਾਂ ਚਲੋ ਸਿੱਖ ਨਹੀਂ ਰਹੇ ਸਮੇਂ ਦੇ ਨਾਲ, ਪਰ ਸਾਡੇ ਬਜ਼ੁਰਗ ਸਿੱਖ ਸਨ। ਦਾਅਵਾ ਬਹੁਤ ਵੱਡਾ ਮਨੁੱਖ ਦੇ ਅੰਦਰ, ਇਸ ਲਈ ਉਹਨੇ ਵੀ ਕੁਝ ਦਾਅਵੇ ਕੀਤੇ ਕਿ ਸਾਡਾ ਬਜ਼ੁਰਗ ਜਿਹੜਾ ਦਾਨ ਬਹੁਤ ਕਰਦਾ ਸੀ। ਸਤਿਗੁਰਾਂ ਨੇ ਕਿਹਾ ਦਾਨ ਕਰਦਾ ਹੋਵੇਗਾ ਪਰ ਦਾਨ ਦੇ ਅਰਥ ਕੀ ਨਿਕਲੇ, ਕਿਉਂਕਿ ਉਹਦੇ ਬਘਿਆੜ ਦੀ ਜੂਨ ਵਿਚ ਕਰ ਰਿਹਾ ਤੇ ਬੜੀ ਨੀਵੀਂ ਜੂਨ ਵਿਚ ਚਲਾ ਗਿਆ। ਉਹ ਹੈਰਾਨ ਹੋ ਗਿਆ। ਸਤਿਗੁਰਾਂ ਨੇ ਆਪਣੀ ਆਤਮ ਸਤਿਆ ਦੁਆਰਾ ਉਹਨੂੰ ਸਪਸ਼ਟ ਕਰ ਦਿੱਤਾ ਵੀ ਇਹ ਗੱਲ ਠੀਕ ਹੈ। ਫਿਰ ਉਹਨੇ ਪੁੱਛਿਆ ਮਹਾਰਾਜ ਇਹ ਕਿਉਂ, ਉਹ ਤੇ ਵੈਸ਼ਨੋ ਸੀ ਤੇ ਇਹ ਮਾਸਾਹਾਰੀ ਜੂਨ ਹੈ। ਕਹਿਣ ਲੱਗੇ ਜਦੋਂ ਅੰਤਿਮ ਸਮਾਂ ਆਇਆ ਸੀ ਤੇ ਤੁਹਾਡੇ ਗੁਆਂਢ ਵਿਚ ਕਿਤੇ ਕੋਈ ਸੱਜਣ ਤੜਕਾ ਲਾ ਰਿਹਾ ਸੀ ਮਾਸ ਨੂੰ, ਇਸ ਕਰਕੇ ਉਹਦੀ ਅੰਤ ਸਮੇਂ ਇਹ ਖਾਹਿਸ਼ ਬਣ ਗਈ ਮਾਸ ਖਾਣ ਦੀ। ਉਸ ਵਾਸ਼ਨਾ ਦੇ ਵਿਚ ਸੁਰਤ ਚਲੀ ਗਈ, ਧਿਆਨ ਚਲਾ ਗਿਆ, ਇਸ ਕਰਕੇ ਫਸ ਗਿਆ। ਪਰਮਾਤਮਾ ਦੇ ਅਰਥ ਇਹ ਨੇ ਜੋ ਤੁਹਾਡੀ ਹਰ ਇੱਕ ਖੁਆਇਸ਼ ਪੂਰੀ ਕਰਦਾ ਹੈ, ਇਸ ਲਈ ਉਹ ਬਹੁਤ ਪਿਆਰਾ ਹੈ। ਉਹ ਇੰਨਾ ਦੰਡਿਤ ਨਹੀਂ ਕਰਦਾ ਮਨੁੱਖ ਨੂੰ, ਇਹ ਜਿਹੜੇ ਦੰਡ ਨੇ ਮਨੁੱਖ ਦੇ ਆਪ ਹੀ ਸਹੇੜੇ ਹੋਏ। ਉਹਦਾ ਮਤਲਬ ਹੈ ਕਿ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸਵੰਗ, ਜੋ ਤੁਸੀਂ ਚਾਹੋਗੇ ਉਹਨੇ ਤੁਹਾਨੂੰ ਦੇਣਾ ਹੈ। ਹਾਂ ਇੱਕ ਗੱਲ ਉਹਨੂੰ ਹੈ ਕਿ ਉਹਨੂੰ ਕੋਈ ਕਾਲ ਨਹੀਂ ਹੈ ਵੀ ਜ਼ਰੂਰ ਅੱਜ ਹੀ ਹੋਵੇ ਜਾਂ ਇਸੇ ਜਨਮ ਵਿਚ ਜਾਂ ਇਸ ਸਾਲ ਵਿਚ। ਜਿੰਨੀ ਮੰਗ ਵਧੇਗੀ ਉਨੀ ਉਹ ਵੇਟਿੰਗ ਤੇ ਲੰਮਾ ਪਾ ਦੇਗਾ, ਲੰਬੇ ਜਨਮ ਲੰਮੀਆਂ ਜੂਨਾਂ ਭਟਕਦੇ ਰਹੋ, ਇਹਦੇ ਵਿਚ ਉਹਦਾ ਕੀ ਗੁਨਾਹ ਹੈ। ਫਿਰ ਉਹ ਸਾਰਾ ਭੋਗਣਾ ਪਏਗਾ ਜੋ ਮੰਗਿਆ ਹੋਇਆ ਉਹ ਦੇ ਜਾਏਗਾ। ਉਹ ਫਿਰ ਬਹੁਤ ਲੰਬਾ ਲੇਖਾ ਜੋਖਾ ਉਹਨਾਂ ਦੇ ਵਿਚ ਹੋਰ ਨਵੇਂ ਕਰਮ ਹੋਰ ਨਵਾਂ ਮਨ, ਇਸ ਤਰ੍ਹਾਂ ਅੰਤਿਸ਼ਕਰਨ ਅੱਤ ਦਾ ਗਧੇ ਦੀ ਛੱਟ ਵਰਗਾ ਹੋ ਜਾਏਗਾ, ਭਰਿਆ ਜਾਏਗਾ ਮਨੁੱਖ ਅਪਰਾਧ ਦੇ ਨਾਲ, ਔਰ ਫਿਰ ਤੁਰਨ ਜੋਗਾ ਨਹੀਂ ਰਹੇਗਾ। ਉਹਦਾ ਮਨ ਇੰਨਾ ਫਸ ਜਾਏਗਾ ਇਹਨਾਂ ਖਿਆਲਾਂ ਦੇ ਵਿਚ ਵਾਸ਼ਨਾਵਾਂ ਦੇ ਵਿਚ। ਸਤਿਗੁਰਾਂ ਨੇ ਕਿਹਾ ਵਾਸ਼ਨਾ ਦਾ ਸ਼ਿਕਾਰ ਹੈ, ਇਸ ਲਈ ਇਹਦੇ ਅਰਥ ਕੀ ਨੇ। ਕੋਈ ਮਨੁੱਖ ਕੀ ਕਰਦਾ, ਉਹਦੀ ਅੰਦਰਲੀ ਆਤਮਾ ਕੀ ਕਹਿੰਦੀ। ਜਦੋਂ ਕੋਈ ਅੰਦਰੋਂ ਹੂਕ ਦੇ ਨਾਲ ਬੋਲਦਾ ਹੈ ਪਰਮਾਤਮਾ ਦੇ ਦਰ ਤੱਕ ਉਹੀ ਚੀਜ਼ ਚਲੀ ਜਾਂਦੀ ਹੈ। ਜੇ ਬਾਹਰੋਂ ਧਰਮ ਬਾਰੇ ਬੋਲ ਰਿਹਾ ਅੰਦਰੋਂ ਕੀ ਬੋਲ ਰਿਹਾ। ਇਸ ਲਈ ਇਹ ਗੱਲ ਖਿਆਲ ਵਿਚ ਰੱਖਣਾ ਕਿ ਮਨੁੱਖ ਦੀ ਅੰਦਰਲੀ ਧਾਰਨਾ ਕੀ ਕਹਿ ਰਹੀ ਹੈ ਤੇ ਮੂੰਹ ਕੀ ਕਹਿ ਰਿਹਾ। ਇਸ ਸੰਬੰਧ ਦੇ ਵਿਚ ਇੱਕ ਬੜੀ ਪਿਆਰੀ ਕਹਾਣੀ ਮਿਲਦੀ ਹੈ। ਇੱਕ ਸਾਧੂ ਦਾ ਤੇ ਇੱਕ ਬੇਸਵਾ ਦਾ ਘਰ ਆਹਮਣੇ ਸਾਹਮਣੇ ਸੀ, ਔਰ ਸੁਚੇਤ ਕਰਨ ਵਾਸਤੇ ਕਿਹਾ ਧਾਰਮਿਕ ਮਨੁੱਖ, ਉਹਨੇ ਬੜੀ ਸੁੰਦਰ ਕਹਾਣੀ ਕਹੀ। ਇੱਕ ਪਾਸੇ ਇੱਕ ਸਾਧੂ ਸੀ, ਗਲੀ ਦੇ ਦੂਸਰੇ ਪਾਸੇ ਉਹਦੇ ਸਾਹਮਣੇ ਬੇਸਵਾ ਦਾ ਘਰ ਸੀ। ਹੁਣ ਆਹਮਣੇ ਸਾਹਮਣੇ ਘਰ ਹਰ ਰੋਜ਼ ਇੱਕ ਦੂਜੇ ਨੂੰ ਮਿਲਣਾ ਗਿਲਣਾ ਵੇਖਣਾ ਪੁਰਾਣਾ, ਇਹ ਪਤਾ ਸੀ ਕੌਣ ਨੇ। ਉਹ ਵੀ ਬੇਚਾਰਾ ਸਾਧੂ ਸੀ, ਭਜਨ ਬੰਦਗੀ ਕਰ ਰਿਹਾ ਸੀ, ਪਰ ਅਜੇ ਦੂਸਰੇ ਪਾਸਿਓਂ ਕੁਝ ਮਿਲਿਆ ਨਹੀਂ ਸੀ। ਉਹ ਸਮਾਂ ਬੜਾ ਔਖਾ ਹੈ ਵੀ ਅੱਗੇ ਲਿੰਕ ਨਹੀਂ ਹੋਇਆ ਪਰਮਾਤਮਾ ਨਾਲ, ਸੰਸਾਰ ਛੁੱਟ ਗਿਆ। ਉਸ ਸਮੇਂ ਹੁਣ ਮਨੁੱਖ ਕੀ ਕਰੇ, ਜਾਂ ਤੇ ਉਹਦੇ ਕੋਲ ਸੰਗਤ ਹੋਵੇ। ਉਹ ਵਕਤ ਬੜਾ ਖਤਰਨਾਕ ਹੈ ਧਾਰਮਿਕ ਵਿਅਕਤੀ ਦਾ, ਜਦੋਂ ਉਹਨੇ ਸੰਸਾਰ ਛੱਡ ਦਿੱਤਾ ਹੈ ਤੇ ਅੱਗੋਂ ਮਿਲਿਆ ਕੁਝ ਨਹੀਂ ਹੈ, ਡੋਲਣ ਦੀ ਸੰਭਾਵਨਾ ਹੈ। ਕਿਉਂਕਿ ਜੀਵਨ ਹੈ, ਜੀਵਨ ਨੂੰ ਤੇ ਕੋਈ ਨਾ ਕੋਈ ਰਸਤਾ ਚਾਹੀਦਾ, ਉਹਨੇ ਤੇ ਕੋਈ ਰਸਤਾ ਲੈਣਾ। ਇਸ ਲਈ ਖਿਆਲ ਰੱਖਣਾ ਇਕੱਲੇ ਤਿਆਗ ਕਰਨ ਨਾਲ ਕੁਝ ਨਹੀਂ ਹੋਏਗਾ, ਜਿੰਨਾ ਚਿਰ ਤਿਆਗ ਦੇ ਨਾਲ ਨਾਲ ਪ੍ਰੇਮ ਨਾ ਪੈਦਾ ਹੋਇਆ ਪਰਮਾਤਮਾ ਲਈ। ਉਹ ਤਿਆਗ ਕਦੇ ਵੀ ਸਾਨੂੰ ਤੋੜ ਸਕਦਾ ਹੈ, ਉਹ ਤਿਆਗ ਤੇ ਸਾਨੂੰ ਇਕੱਲੇ ਨੂੰ ਖੜਾ ਕਰ ਗਿਆ, ਕਿਉਂਕਿ ਇੱਕ ਪਾਸਿਓਂ ਅਸੀਂ ਛੱਡ ਦਿੱਤਾ ਦੂਸਰੇ ਪਾਸਿਓਂ ਮਿਲਿਆ। ਇਸ ਲਈ ਤਿਆਗ ਦੇ ਨਾਲ ਹੀ ਪ੍ਰੇਮ ਸ਼ੁਰੂ ਹੋਵੇ, ਯਾਨੀ ਕਿ ਦੂਸਰੇ ਪਾਸੇ ਸੰਬੰਧ ਬਣਨ, ਦੂਸਰੇ ਪਾਸੇ ਕੋਈ ਜਪ ਤਪ ਕੋਈ ਇਸ ਪਾਸੇ ਦਾ ਸਹਾਰਾ ਕੁਝ ਨਾ ਕੁਝ ਮਨੁੱਖ ਨੂੰ ਮਿਲੇ, ਤਾਂ ਉਹਦਾ ਮਨੁੱਖ ਦਾ ਮਨ ਤਕੜਾ ਰਹੇਗਾ ਨਹੀਂ ਤੇ ਡੋਲਣ ਦੀ ਸੰਭਾਵਨਾ। ਇਸ ਕਰਕੇ ਸਾਧੂ ਤਿਆਗ ਤਾਂ ਕਰ ਚੁੱਕਾ ਸੀ ਸੰਸਾਰ ਦਾ, ਛੱਡ ਤਾਂ ਚੁੱਕਾ ਸੀ, ਪਰ ਅੱਗੋਂ ਮਿਲਿਆ ਨਹੀਂ ਸੀ। ਇਸ ਕਰਕੇ ਉਹ ਹਰ ਰੋਜ਼ ਵਹਿੰਦਾ ਉਧਰ, ਹਰ ਰੋਜ਼ ਗਾਣਾ ਵਜਾਣਾ ਚੱਲਦਾ ਸੀ, ਰਾਤ 12-12 ਵਜੇ ਤੱਕ ਲੋਕਾਂ ਨੇ ਨੱਚਣਾ ਔਰ ਉਹਨੂੰ ਆਵਾਜ਼ ਜਾਣੀ। ਉਹਨੇ ਵਿਚਾਰੇ ਨੇ ਬੈਠੇ ਰਹਿਣਾ ਹੱਥ ਵਿਚ ਮਾਲਾ ਤੇ ਨਾਲ ਸੋਚਦੇ ਰਹਿਣਾ ਵੀ ਆਪਾਂ ਜ਼ਿੰਦਗੀ ਵਿਚੋਂ ਕੀ ਖੱਡਿਆ, ਵੇਖੋ ਇਹ ਕਿੰਨੇ ਲੋਕ ਖੁਸ਼ ਨੇ, ਨੱਚ ਟੱਪ ਰਹੇ। ਧਿਆਨ ਉਹਦੇ ਵਿਚ ਬਿਲਕੁਲ ਸੀ, ਉਧਰ ਮਾਲਾ ਚੱਲ ਰਹੀ ਹੈ ਪਰ ਧਿਆਨ ਉਹਦੇ ਵਿਚ ਇਸ ਮਾਲਾ ਵਿਚੋਂ ਕੀ ਖੱਡਿਆ। ਕਿਉਂਕਿ ਸੰਗਤ ਬੜੀ ਖਤਰਨਾਕ ਅਵਸਥਾ ਹੈ ਜੀਵਨ ਦੀ, ਇਹਦੇ ਵਿਚ ਕੋਈ ਸ਼ੱਕ ਨਹੀਂ। ਕੁਝ ਲੋਕ ਕਿਉਂ ਚਲੇ ਗਏ ਬਾਹਰ ਘਰਾਂ ਤੋਂ, ਦੂਰ ਕਿਉਂ ਚਲੇ ਗਏ? ਕਿਉਂਕਿ ਉਹਨਾਂ ਦੀ ਮਜਬੂਰੀ ਸੀ, ਉਹ ਡਿੱਗਦੇ ਸਨ, ਇਸ ਕਰਕੇ ਛੱਡ ਦਿੱਤਾ। ਇਹ ਗੱਲ ਠੀਕ ਹੈ, ਜਾ ਕੇ ਵੀ ਨਹੀਂ ਛੁੱਟ ਸਕੇ, ਉਹ ਕੋਈ ਸਾਧਨ, ਉਹ ਕੋਈ ਤਰੀਕਾ ਨਹੀਂ ਸੰਸਾਰ ਨੂੰ ਛੱਡਣ ਦਾ। ਤਰੀਕਾ ਸਿਰਫ ਹੈ ਗੁਰੂ ਦੇ ਨਾਲ ਹੋਣਾ, ਉਹ ਤੁਹਾਨੂੰ ਤਾਕਤ ਦੇਵੇਗਾ, ਤੁਹਾਡੀ ਸੁਰੱਖਿਆ ਸਿਕਿਉਰਿਟੀ ਕਰੇਗਾ। ਇਸ ਲਈ ਗੁਰੂ ਤੋਂ ਬਿਨਾਂ ਮਨੁੱਖ ਡਿੱਗਦਾ ਹੀ ਡਿੱਗਦਾ, ਜਿੰਨਾ ਮਰਜ਼ੀ ਯਤਨ ਕਰ ਲੈ ਉਹ ਡੋਲ ਜਾਏਗਾ ਰਸਤੇ ਵਿੱਚ, ਕਿਉਂਕਿ ਉਂਗਲ ਨਹੀਂ ਫੜੀ ਹੋਈ ਕਿਸੇ ਦੀ, ਕੋਈ ਬਾਹਰੋਂ ਧਿਆਨ ਨਹੀਂ ਰੱਖ ਰਿਹਾ। ਇਹ ਗੁਰੂ ਦਾ ਜਿਹੜਾ ਵਿਸ਼ਾ ਹੈ, ਸਤਿਗੁਰੂ ਦਾ, ਸੰਗਤ ਦਾ, ਗੁਰਦੁਆਰੇ ਦਾ ਵਿਸ਼ਾ ਕੀ ਹੈ? ਜਿਵੇਂ ਸਿਕਿਉਰਿਟੀ ਹੈ, ਜਿਵੇਂ ਇੱਕ ਯੁੱਧ ਦੀ ਨੀਤੀ ਹੈ, ਇੱਕ ਗੁਰੀਲਾ ਹੈ, ਇੱਕ ਉਹਨੂੰ ਕਹਿੰਦੇ ਨੇ ਸੁਰੱਖਿਆ ਨੀਤੀ। ਜਦੋਂ ਇਹ ਲੋਕ ਕਿਸੇ ਤੇ ਹਮਲਾ ਕਰਦੇ ਨੇ, ਜਦੋਂ ਦੋ ਜਣੇ ਅੱਗੇ ਕਿਸੇ ਤੇ ਹਮਲਾ ਕਰਨ ਵਾਸਤੇ ਜਾ ਰਹੇ ਨੇ ਤੇ ਦੋ ਪਿੱਛੇ ਉਹਨਾਂ ਦੀ ਸਿਕਿਉਰਿਟੀ ਕਰ ਰਹੇ ਨੇ ਵੀ ਇਹਨਾਂ ਉੱਤੇ ਕੋਈ ਗੋਲੀ ਤਾਂ ਨਹੀਂ ਚਲਾ ਰਹੇ, ਉਹ ਜਿਹੜੇ ਪਿਛਲੇ ਦੋ ਨੇ ਪਿੱਛੇ ਦੋ ਉਹਨਾਂ ਦੀ ਹੋਰ ਸਿਕਿਉਰਿਟੀ ਕਰ ਰਹੇ ਨੇ। ਇਸ ਤਰ੍ਹਾਂ ਉਹ 10-12 ਆਦਮੀ ਹੁੰਦੇ ਨੇ। ਜਦੋਂ ਇਸ ਤਰ੍ਹਾਂ ਲੋਕ ਕਰਦੇ ਨੇ, ਕਿਤੇ ਵੀ ਵਾਰਦਾਤ ਹੁੰਦੀ ਹੈ, ਉਦੋਂ ਅਟੈਕ ਦੇ ਰੂਪ ਵਿੱਚ 1-2 ਆਦਮੀ ਹੁੰਦਾ, ਬਾਕੀ ਸਾਰੇ ਉਹਨਾਂ ਦੀ ਸਿਕਿਉਰਿਟੀ ਕਰਦੇ ਨੇ ਵੀ ਇਹਨਾਂ ਦੇ ਉੱਤੇ ਹਮਲਾ ਕੋਈ ਨਾ ਕਰੇ। ਗੁਰੂ ਦਾ ਅਰਥ ਹੈ ਸਤਿਗੁਰੂ ਦਾ, ਸਾਧ ਸੰਗਤ ਦਾ, ਕਿ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਨਾ, ਧਰਮ ਦੇ ਮਾਮਲੇ ਵਿੱਚ ਨਾਮ ਜਪ ਰਹੇ ਹੋ, ਤੁਹਾਡੇ ਪਿੱਛੇ ਕੋਈ ਸਿਕਿਉਰਿਟੀ ਹੱਥ ਖੜਾ ਹੈ। ਤਾਂ ਇਹ ਕਹਿ ਕਿ ਤੇਰੀ ਓਟ ਦੀ ਗੱਲ ਕੀਤੀ ਗਈ, ਓਟ ਦਾ ਅਰਥ ਪਿੱਛੇ ਕੋਈ ਸਹਾਰਾ ਖੜਾ ਹੈ, ਜਿਹੜਾ ਮਨੁੱਖ ਨੂੰ ਕਈ ਅਣਜਾਣ ਚੀਜ਼ਾਂ ਤੋਂ ਬਚਾ ਕੇ ਰੱਖਦਾ ਹੈ। ਇਸ ਕਰਕੇ ਵਿਚਾਰਾ ਹੈ ਇਕੱਲਾ ਸੀ, ਸੰਗਤ ਹੈ ਨਹੀਂ ਸੀ, ਬੜੀ ਜ਼ਰੂਰੀ ਇਸ ਰਸਤੇ ਦੇ ਉੱਤੇ, ਇਸ ਕਰਕੇ ਉਹ ਮਾਲਾ ਚੱਲਦੀ ਪਰ ਵਿਚਾਰ ਦੂਜੇ ਪਾਸੇ ਚੱਲਦੇ। ਦੂਸਰੇ ਪਾਸੇ ਜਦੋਂ ਅੰਮ੍ਰਿਤ ਵੇਲਾ ਹੁੰਦਾ, ਸਾਧੂ ਉੱਠ ਪੈਂਦਾ, ਉਹਦੀ ਆਵਾਜ਼, ਉਹਨੇ ਇਸ਼ਨਾਨ ਕਰਨਾ, ਤੁਰਨਾ ਫਿਰਨਾ, ਜਾਂ ਉਹ ਬੇਸਵਾ ਜਾਗਦੀ ਤੇ ਉਹ ਅੰਮ੍ਰਿਤ ਵੇਲੇ ਹਰ ਰੋਜ਼ ਰੋਂਦੀ। ਕਿਉਂਕਿ ਗੱਲ ਖਿਆਲ ਰੱਖਣਾ, ਹਰ ਇੱਕ ਅਪਰਾਧੀ ਮਨੁੱਖ ਦੁਨੀਆਂ ਵਿੱਚ ਰੋਂਦਾ ਹੈ, ਇਕੱਲਾ, ਸਾਰਿਆਂ ਦੇ ਸਾਹਮਣੇ ਨੇ। ਦੁਨੀਆਂ ਦੇ ਜਿੰਨੇ ਅਪਰਾਧੀ ਨੇ, ਜਿੰਨੇ ਨਸ਼ਈ ਨੇ, ਸਵੇਰੇ ਸਾਰੇ ਰੋਂਦੇ ਨੇ। ਉਹਨਾਂ ਨੂੰ ਪੁੱਛ ਲੈਣਾ, ਸਵੇਰੇ ਸਾਰੇ ਕਹਿਣਗੇ ਪਰਤ ਕੇ ਨਹੀਂ ਪੀਣਾ, ਉਹ ਸਰੀਰ ਡਿੱਗੇਗਾ, ਦੁਖੀ ਹੋਣਗੇ। ਇਹ ਸਵੇਰੇ ਸਾਰੇ ਲੋਕ ਹੀ ਰੋਂਦੇ ਨੇ। ਹਾਂ ਠੀਕ ਹੈ, ਦੂਸਰਿਆਂ ਦੇ ਸਾਹਮਣੇ ਨੇ, ਇਕੱਲੇ ਰੋਣਗੇ, ਔਰ ਕਈ ਇਕੱਲੇ ਵੀ ਨਹੀਂ ਰੋਂਦੇ, ਕਿਉਂਕਿ ਅੰਦਰ ਢੀਠਪੁਣਾ ਬਹੁਤ ਜ਼ਿਆਦਾ ਹੁੰਦਾ, ਅੰਦਰ ਤਾਂ ਰੋ ਰਿਹਾ, ਮੂੰਹੋਂ ਨਹੀਂ ਬੋਲਦੇ। ਗਣਕਾ ਇਹਨਾਂ ਦੇ ਵਿੱਚੋਂ ਇੱਕ ਸੀ, ਉਹ ਕਿਸੇ ਰਾਤ ਪਰਮਾਤਮਾ ਦੇ ਅੱਗੇ ਇੰਨੀ ਤੇਜ਼ ਰੋਈ ਇਕੱਲੀ ਕਿ ਪਰਮਾਤਮਾ ਤੱਕ ਆਵਾਜ਼ ਚਲੀ ਗਈ। ਇਹ ਜ਼ਰੂਰੀ ਨਹੀਂ ਕਿ ਇੱਕ ਪੁੰਨ ਕਰਨ ਵਾਲੇ ਦੀ ਆਵਾਜ਼ ਹੀ ਪਰਮਾਤਮਾ ਤੱਕ ਜਾਏ, ਹੋ ਸਕਦਾ ਪਾਪੀ ਬੜੀ ਇਕਾਗਰਤਾ ਨਾਲ ਬੋਲੇ, ਕਿਉਂਕਿ ਬੜਾ ਦੁਖੀ ਹੁੰਦਾ। ਅਪਰਾਧੀ ਵਿਅਕਤੀ ਤੋਂ, ਪਾਪੀ ਵਿਅਕਤੀ ਤੋਂ ਜ਼ਿਆਦਾ ਦੁਖੀ ਦੁਨੀਆਂ ਵਿੱਚ ਇੱਥੇ ਕੋਈ ਨਹੀਂ ਹੈ। ਇਸ ਲਈ ਜਿੰਨਾ ਦੁੱਖ ਜ਼ਿਆਦਾ ਹੋਵੇ ਓਨੀ ਇਕਾਗਰਤਾ ਜ਼ਿਆਦਾ ਬਣਦੀ ਹੈ, ਤੇ ਜਿੰਨੀ ਇਕਾਗਰਤਾ ਜ਼ਿਆਦਾ ਹੁੰਦੀ ਓਨੀ ਆਵਾਜ਼ ਰੱਬ ਤੱਕ ਛੇਤੀ ਜਾਂਦੀ ਹੈ। ਇਸ ਕਰਕੇ ਆਵਾਜ਼ ਚਲੀ ਗਈ ਉਸ ਗਣਕਾ ਦੀ, ਕਿਤੇ ਰਾਤ ਦੇ ਹਨੇਰੇ ਵਿੱਚ ਇਕੱਲੀ ਹੋਈ, ਉਹਦੀ ਆਵਾਜ਼ ਨੇ ਸਨਾਟੇ ਨੂੰ ਤੋੜਿਆ। ਜਦੋਂ ਸਾਰੇ ਲੋਕ ਸੁੱਤੇ ਹੋਏ ਸਨ, ਉਹ ਇਕੱਲੀ ਸੀ, ਉਹਨੇ ਆਪਣੇ ਜੀਵਨ ਵੱਲ ਵੇਖਿਆ, ਤਿਰਕਾਰ ਪਾਈ, ਫਿਟਕਾਰ ਪਈ, ਆਤਮਾ ਜਾਗ ਪਈ, ਜੀਵਨ ਮਿਲਿਆ ਸੀ ਕਿਵੇਂ ਗਵਾ ਦਿੱਤਾ। ਇਸ ਹੂਕ ਨੇ, ਇਸ ਆਵਾਜ਼ ਨੇ, ਜਦੋਂ ਕੋਈ ਨਹੀਂ ਸੀ ਜਾਗਦਾ, ਉਹਦੀ ਇਕੱਲੀ ਆਵਾਜ਼ ਪਰਮਾਤਮਾ ਦੇ ਦਰ ਤੱਕ ਚਲੀ ਗਈ। ਉਹਨੇ ਵੇਖਿਆ ਇਸ ਰਾਤ ਕੌਣ ਰੋ ਰਿਹਾ, ਕੌਣ ਦੁਖੀ ਹੈ, ਕਿਉਂਕਿ ਉਹ ਤੇ ਦਿਆਲੂ ਹੈ। ਉਹਨੇ ਦੇਖਿਆ ਕੌਣ ਰੋ ਰਿਹਾ, ਵੇਖਿਆ ਕੋਈ ਬੇਸਵਾ ਰੋ ਰਹੀ, ਇਸ ਕਰਕੇ ਤਰਸ ਵਿੱਚ ਆ ਗਿਆ ਪਰਮਾਤਮਾ। ਉਹਨੇ ਫਿਰ ਪ੍ਰਬੰਧ ਕੀਤਾ, ਇਹ ਜਿਹੜਾ ਤੁਸੀਂ ਸੁਣਦੇ ਹੋ ਕਿ ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖਲੋਤਾ, ਆਪ ਨਹੀਂ ਸੀ ਖਲੋਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਗਣਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚੱਕ ਗਣਕਾ ਵਾੜੇ ਆਏ ਖਲੋਤਾ, ਗਣਕਾ ਦੇ ਦਰਵਾਜ਼ੇ ਤੇ ਕਿਉਂ ਆਇਆ, ਘਰ ਦੇ ਪਿੱਛੇ ਹੋਰ ਵੀ ਬਹੁਤ ਸਨ, ਕਿਸੇ ਦਾ ਭੇਜਿਆ ਹੋਇਆ ਸੀ, ਉਹ ਡਿਊਟੀ ਵਾਲੇ ਲੋਕ ਜਿਹੜੇ ਆ ਰਹੇ, ਇਸ ਲਈ ਆ ਗਏ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤੋ ਸੁ ਤੋਤਾ, ਇੱਕ ਤੋਤਾ ਦਿੱਤਾ ਜਿਹੜਾ ਰਾਮ ਰਾਮ ਬੋਲਦਾ ਸੀ, ਨਾਮ ਜਪਦਾ ਸੀ। ਲਿਵ ਲੱਗੀ ਤਿਸ ਤੋਤੇ, ਉਸ ਤੋਤੇ ਤੋਂ ਲਿਵ ਲੱਗ ਗਈ, ਨਾਮ ਵਿੱਚ ਉਧਾਰ ਹੋ ਗਿਆ। ਕਾਰਨ ਕੀ ਸੀ ਕਿ ਪਾਪ ਦੁਖੀ ਕਰਦਾ, ਦੁੱਖ ਵਿੱਚ ਬੰਦਾ ਇਕਾਗਰ ਜ਼ਿਆਦਾ ਹੁੰਦਾ ਤੇ ਇਕਾਗਰਤਾ ਦੇ ਨਾਲ ਅਰਦਾਸ ਛੇਤੀ ਪਹੁੰਚਦੀ। ਇਸ ਲਈ ਜੇ ਪੁੰਨ ਕਰਨਾ ਵੀ ਹੈ ਤੇ ਗੁਰੂ ਸਾਹਿਬ ਨੇ ਵਾਰ ਵਾਰ ਪਾਪ ਵਾਲੇ ਸ਼ਬਦ ਵਿੱਚ ਕਿਉਂ ਲਿਆਂਦੇ, ਸਾਡੇ ਵਰਗਾ ਪਾਪੀ ਕੋਈ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪਾਪੀ ਮਨੁੱਖ ਇਕਾਗਰ ਹੋ ਕੇ ਬੋਲਦਾ, ਉਹਦੇ ਵਿਚਾਰਾ ਝੁਕਿਆ, ਉਹ ਕੀ ਮਾਣ ਕਰ ਸਕਦਾ, ਉਹ ਕਿਵੇਂ ਗੁਰੂ ਅੱਗੇ ਅਰਦਾਸ ਸਿੱਧਾ ਮੂੰਹ ਆਕੜ ਕੇ ਨਹੀਂ ਕਰੇਗਾ ਤੇ ਝੁਕ ਜਾਏਗਾ, ਮੇਰੇ ਕੋਲ ਕੋਈ ਗੁਣ ਨਹੀਂ ਹੈ, ਕੋਈ ਪੁੰਨ ਨਹੀਂ ਹੈ। ਇਸ ਕਰਕੇ ਉਹ ਜਦੋਂ ਸਾਹਮਣੇ ਵਾਲਾ ਸਾਧੂ ਜਾਗਦਾ ਤੇ ਉਹ ਅੰਮ੍ਰਿਤ ਵੇਲੇ ਜਾਗ ਕੇ ਜਦੋਂ ਰੋਂਦੀ ਤੇ ਉਹ ਕਹਾਣੀਕਾਰ ਜਿਹੜਾ ਸਮਝਾ ਰਿਹਾ ਉਹ ਕਹਿੰਦਾ ਇੱਕ ਦਿਨ ਦੋਵਾਂ ਦੀ ਮੌਤ ਇਕੱਠੀ ਆ ਗਈ, ਉਹ ਸਾਧੂ ਦੀ ਤੇ ਬੇਸਵਾ ਦੀ। ਆਕਾਸ਼ ਵੱਲੋਂ ਜਿਹੜੇ ਉਹਦੇ ਸਮਝਾਉਣ ਦਾ ਢੰਗ ਹੈ, ਦੇਵਤੇ ਆਏ ਸਨ ਉਹ ਸਾਧੂ ਨੂੰ ਲੈਣ ਤੇ ਜਮਦੂਤ ਆਏ ਸਨ ਬੇਸਵਾ ਨੂੰ ਲੈਣ, ਨੇੜੇ ਆ ਕੇ ਉਹਨਾਂ ਦੇ ਰਸਤੇ ਤਬਦੀਲ ਕਰ ਲਏ। ਦੇਵਤੇ ਬੇਸਵਾ ਵੱਲ ਚਲੇ ਗਏ ਤੇ ਜਮਦੂਤ ਸਾਧੂ ਵੱਲ ਚਲੇ ਗਏ। ਉਹ ਬੜਾ ਹੈਰਾਨ ਹੋਇਆ, ਉਹਨੇ ਕਿਹਾ ਤੁਸੀਂ ਕਿੱਧਰ ਆ ਗਏ, ਮੈਂ ਤੇ ਸਾਰੀ ਉਮਰ ਗੁਜ਼ਾਰ ਦਿੱਤੀ ਮਾਲਾ ਪੜ ਕੇ, ਇਹਦੇ ਪਾਪੀ ਹੈ, ਇਹਦੇ ਵੱਲ ਦੇਵਤੇ ਜਾ ਰਹੇ ਨੇ, ਸਵਰਗ ਵਿੱਚ ਹੈ। ਕਹਿਣ ਲੱਗੇ ਹਾਂ ਇਸੇ ਤਰ੍ਹਾਂ ਹੀ, ਕਿਉਂਕਿ ਅਸੀਂ ਨੇੜੇ ਆ ਕੇ ਦੇਖਿਆ, ਅੰਦਰੋਂ ਆ ਕੇ ਦੇਖਿਆ ਅੰਦਰ ਕੀ ਚੱਲਦਾ ਹੈ, ਬਾਹਰ ਨਾਲ ਸੰਬੰਧਿਤ ਨਹੀਂ ਹਾਂ, ਤੁਹਾਡੇ ਅੰਦਰ ਚੱਲ ਰਿਹਾ ਹੈ, ਇਸ ਲਈ ਅੰਦਰ ਦੇ ਹਿਸਾਬ ਨਾਲ ਤੁਸੀਂ ਸਾਡੇ ਵੱਲ ਜਾਣ ਵਾਲੇ। ਉਹਦੇ ਅੰਦਰ ਕੁਝ ਦਿਨ ਉਹ ਸਿਰਫ ਅੰਮ੍ਰਿਤ ਵੇਲਾ ਸੰਭਾਲ ਗਈ, ਅੰਦਰੋਂ ਬਾਹਰ ਤਾਂ ਸਾਰਾ ਹੀ ਗਲਤ ਸੀ ਪਰ ਅੰਦਰ ਸਾਰੇ ਠੀਕ ਹੋ ਗਏ। ਇਸ ਕਰਕੇ ਅੰਦਰ ਦੀ ਕਿਰਨ ਨੇ ਬਾਹਰ ਨੂੰ ਵੀ ਧੋ ਦਿੱਤਾ, ਅੰਦਰ ਦੇ ਪਾਣੀ ਨੇ ਬਾਹਰ ਨੂੰ ਵੀ ਸਾਫ਼ ਕਰ ਦਿੱਤਾ। ਤੁਹਾਨੂੰ ਅੰਦਰ ਨੂੰ ਤਬਦੀਲ ਕਰਨਾ ਪਏਗਾ। ਹਾਂ ਇਹ ਗੱਲ ਠੀਕ ਹੈ, ਤੁਹਾਡਾ ਭੇਤ ਹੈ ਸਾਧੂ ਦਾ, ਪਰਮਾਤਮਾ ਤੁਹਾਡੇ ਨਾਲ ਅਨਿਆ ਨਹੀਂ ਕਰੇਗਾ, ਤੁਹਾਨੂੰ ਵਾਪਸ ਮੌਕਾ ਦੇਵੇਗਾ, ਹੁਣ ਨਹੀਂ ਉਧਾਰ ਹੋ ਸਕਦਾ। ਉਹ ਕਿਸੇ ਦਾ ਹੱਕ ਨਹੀਂ ਰੱਖੇਗਾ, ਜੇ ਤੁਸੀਂ ਭੇਗ ਵੀ ਪਾਇਆ ਤੇ ਭੇਗ ਦਾ ਤੁਹਾਨੂੰ ਰਸਤਾ ਮਿਲੇਗਾ, ਸਰੀਰ ਮਿਲੇਗਾ, ਤੁਹਾਨੂੰ ਫਿਰ ਮੌਕਾ ਦਿੱਤਾ ਜਾਏਗਾ। ਇਸ ਲਈ ਭੇਗ ਦੀ ਵੀ ਇੱਕ ਸ਼ਕਤੀ ਹੈ, ਗੱਲ ਖਿਆਲ ਵਿੱਚ ਰੱਖਣਾ। ਇਹਦੇ ਅਰਥ ਇਹ ਨਹੀਂ ਕਿ ਭੇਗ ਦਾ ਕੋਈ ਲਾਭ ਨਹੀਂ, ਭੇਗ ਦਾ ਅਰਥ ਹੈ ਤੁਹਾਨੂੰ ਫਿਰ ਮੌਕਾ ਮਿਲੇਗਾ। ਭੇਗ ਦਾ ਅਰਥ ਯਾਨੀ ਕਿ ਦਿਮਾਗ ਵਿੱਚ ਧਰਮ ਹੈ, ਸੋਚ ਵਿੱਚ ਮਨੁੱਖ ਚਾਹੁੰਦਾ ਹੈ ਪਰ ਅੰਦਰ ਨਹੀਂ, ਉਹਦਾ ਕੀ ਲਾਭ ਹੋ ਸਕਦਾ, ਉਹਨੂੰ ਪਰਤ ਕੇ ਫਿਰ ਮੌਕਾ ਦਿੱਤਾ ਜਾਏਗਾ ਸੁਧਾਰ ਕਰਨ ਵਾਸਤੇ, ਫਿਰ ਦਿੱਤਾ ਜਾ ਸਕਦਾ, ਪਰਤ ਪਰਤ ਕੇ ਦਿੱਤਾ ਜਾ ਸਕਦਾ। ਪਰ ਜੇ ਮਨੁੱਖ ਦੋਵਾਂ ਪਾਸਿਓਂ ਡੋਲ ਗਿਆ, ਡਾਊਨ ਹੋ ਗਿਆ ਅੰਦਰੋਂ ਬਾਹਰੋਂ, ਫਿਰ ਮੁੜ ਕੇ ਕੋਈ ਅਵਸਰ ਨਹੀਂ ਹੈ, ਫਿਰ ਤੇ ਬਹੁਤ ਦੂਰੋਂ ਵੀ ਹੋ ਕੇ ਆਉਣਾ ਪਏਗਾ, ਜਿਵੇਂ ਕਈ ਹਜ਼ਾਰ ਕਿਲੋਮੀਟਰ ਫਿਰ ਕੇ ਫਿਰ ਉੱਥੇ ਆਉਣਾ ਪਏਗਾ ਤੇ ਫਿਰ ਉੱਥੇ ਹੀ ਕੰਮ ਕਰਨਾ ਪਏਗਾ। ਇਸ ਕਰਕੇ ਹਜ਼ੂਰ ਕਹਿ ਰਹੇ ਨੇ ਤੂੰ ਮੁਸਾਫ਼ਰ ਹੈ, ਬਿਰਖ ਕੀ ਛਾਇਆ ਸੇ ਉਹ ਰੰਗ ਲਾਵੈ, ਉਹ ਬਿਰਸ ਹੈ ਉਹ ਮਨ ਪਛਤਾਵੈ, ਜੋ ਦਿਸ ਹੈ ਸੋ ਚਾਨਣ ਹਾਰ, ਲਪਟ ਰਹੋ ਤੈ ਅੰਧ ਅੰਧਾਰ, ਪਰ ਲਪਟਿਆ ਹੋਇਆ ਇਸ ਤਰ੍ਹਾਂ ਦੀ ਅਵਸਥਾ ਹੈ। ਅੱਗੇ ਹਜ਼ੂਰ ਨੇ ਕਿਹਾ ਬਟਾਊ ਸਿਉ ਜੋ ਲਾਵੈ ਨਹੀਂ, ਬਟਾਊ ਦਾ ਅਰਥ ਹੈ ਪ੍ਰਾਹੁਣੇ, ਜਿਹੜਾ ਮਨੁੱਖ ਪ੍ਰਾਹੁਣਿਆਂ ਦੇ ਨਾਲ ਸਨੇਹ ਲਾਉਂਦਾ, ਉਹਨਾਂ ਦਾ ਕੀ ਵਿਸ਼ਵਾਸ ਹੈ ਕਿ ਕਿੰਨੇ ਦਿਨ ਹਨ, ਦੋ ਚਾਰ ਦਿਨ ਚਲੇ ਜਾਣ ਵਾਲੇ ਨੇ, ਸੰਸਾਰ ਪ੍ਰਾਹੁਣੇ ਵਰਗਾ। ਬਟਾਊ ਸਿਉ ਜੋ ਲਾਵੈ ਨੇ ਤਾਂ ਕੋ ਹਾਥ ਨਾ ਆਵੇ ਕੇ, ਇਸ ਕਰਕੇ ਮਨ ਹਰ ਕੇ ਨਾਮ ਕੀ ਪ੍ਰੇਤ ਸੁਖਦਾਈ। ਇੱਥੇ ਸਪਸ਼ਟ ਕਰ ਦਿੱਤਾ ਵੀ ਇਸ ਪ੍ਰੀਤ ਦੇ ਅਰਥ ਕੀ ਨੇ, ਸ਼ਬਦ ਦੀ ਪ੍ਰੀਤ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਇਹਦੇ ਅਰਥ ਕੀ ਨੇ। ਇਹ ਠੀਕ ਹੈ ਤੂੰ ਲਾਉਣੀ ਆਪਣੀ ਮਰਜ਼ੀ ਨਾਲ, ਸਤਿਗੁਰਾਂ ਨੂੰ ਇਹਦੇ ਵਿੱਚ ਕੋਈ ਪ੍ਰਯੋਜਨ ਨਹੀਂ ਹੈ, ਕੋਈ ਕਿੱਥੇ ਪ੍ਰੀਤ ਲਾਏ, ਪਰਮਾਤਮਾ ਨੂੰ ਇਹਦੇ ਨਾਲ ਕੋਈ ਪ੍ਰਯੋਜਨ ਨਹੀਂ, ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਉਹਨੇ ਪ੍ਰਬੰਧ ਕੀਤਾ ਹੋਇਆ, ਜੀਵਨ ਦਿੱਤਾ ਹੈ ਔਰ ਗੁਰੂ ਦੇ ਰੂਪ ਵਿੱਚ ਸੰਦੇਸ਼ ਵੀ ਦੇ ਦਿੱਤਾ ਹੈ, ਲਾ ਦੱਸ ਦਿੱਤਾ ਜੀਵਨ ਦਾ ਕੀ ਕਰਨਾ ਚਾਹੀਦਾ। ਇਹ ਤੁਸੀਂ ਪਾਲਣਾ ਲਾ ਨੂੰ, ਨਹੀਂ ਪਾਲਣਾ ਤੇ ਤੁਹਾਨੂੰ ਟਿਕਟ ਮਿਲ ਜਾਏਗੀ, ਉਹ ਭੁਗਤਣਾ ਪਏਗਾ, ਇਸ ਤਰ੍ਹਾਂ ਦਾ ਉਹਦਾ ਸੰਵਿਧਾਨ ਹੈ। ਇਸ ਕਰਕੇ ਉਹਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਕਿ ਅਸੀਂ ਪਾਪੀ ਹੋਵਾਂਗੇ ਪਰਮਾਤਮਾ ਦੁਖੀ ਹੋਵੇਗਾ, ਉਹ ਕਦੀ ਦੁਖੀ ਨਹੀਂ ਹੁੰਦਾ। ਇਸ ਲਈ ਧਾਰਮਿਕ ਦੁਨੀਆਂ ਦੇ ਵਿੱਚ ਕਈ ਵਾਰੀ ਆਪਾਂ ਦੁਖੀ ਹੋ ਜਾਂਦੇ, ਸੰਸਾਰ ਕਿਵੇਂ ਦਾ ਹੋਵੇ ਇਹਦੇ ਵਿੱਚ ਕੋਈ ਫਰਕ ਨਹੀਂ, ਉਹਨੇ ਇੱਕੋ ਹੀ ਸੂਤ ਖਿੱਚਣਾ, ਸਾਰਾ ਕੁਝ ਇੱਕ ਪਲ ਵਿੱਚ ਸਿੱਧਾ ਕਰਕੇ ਰੱਖਣਾ। ਕੋਈ ਮਨੁੱਖ ਕਿੰਨਾ ਵੀ ਪਾਪੀ ਹੋ ਸਕਦਾ, ਉਹਦੇ ਹੱਥਾਂ ਤੋਂ ਦੂਰ ਨਹੀਂ ਜਾ ਸਕਦਾ, ਉਹਦੇ ਹੱਥ ਵਿੱਚ ਬਹੁਤ ਤਾਕਤ ਹੈ, ਉਹ ਸਾਰਿਆਂ ਨੂੰ ਇੱਕ ਪਲ ਵਿੱਚ ਸੋਚ ਸਕਦਾ, ਪਰ ਉਹਦੀ ਇੱਕ ਖੇਡ ਹੈ, ਉਹਨੇ ਜਿਹੜੇ ਅਧਿਕਾਰ ਦਿੱਤੇ ਨੇ ਉਹਦਾ ਇੱਕ ਸੁਭਾਅ ਹੈ ਕਿਸੇ ਮਨੁੱਖ ਨੂੰ ਦੇ ਕੇ ਪਰਤ ਕੇ ਉਹਦੇ ਕੋਲ ਵਾਪਸ ਨਹੀਂ ਲੈਂਦਾ। ਜਦੋਂ ਉਹਨੂੰ ਗਵਾ ਲੈਂਦਾ, ਜਦੋਂ ਉਹ ਕੰਗਾਲ ਹੋ ਜਾਂਦਾ, ਜਦੋਂ ਉਹ ਭਿਖਾਰੀ ਬਣ ਜਾਂਦਾ, ਜਦੋਂ ਉਹ ਦੁੱਖ ਪਾ ਕੇ ਵਾਪਸ ਆਉਂਦਾ, ਫਿਰ ਉਹਨੂੰ ਉਹ ਸਮਝਾਉਂਦਾ ਵੀ ਇਹ ਰਸਤਾ ਠੀਕ ਨਹੀਂ ਹੈ। ਇਸ ਕਰਕੇ ਸਤਿਗੁਰੂ ਅੱਜ ਕਹਿ ਰਹੇ ਨੇ ਸੰਸਾਰ ਦੇ ਸੰਬੰਧ ਵਿਚ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨ ਹਾਰ। ਇੱਥੇ ਕੂੜ ਦੇ ਅਰਥ ਨੇ ਛਲ, ਕਪਟ, ਤਮਾਸ਼ਾ, ਜਿਹੜਾ ਹੋਵੇ ਦਿਸੇ ਪਰ ਹੋਵੇ ਨਾ। ਇਹਦੇ ਅਰਥ ਥੋੜੇ ਜਿਹਾ ਧਿਆਨ ਨਾਲ ਸਮਝ ਲੈ, ਜਿਹੜਾ ਦਿਸੇ ਪਰ ਹੋਵੇ ਨਾ। ਜਿਵੇਂ ਆਪਾਂ ਸ਼ੀਸ਼ੇ ਦੇ ਅੱਗੇ ਖੜੇ ਹੁੰਦੇ ਹਾਂ, ਦਿਸਦਾ ਹੈ ਕਿ ਮੈਂ ਸ਼ੀਸ਼ੇ ਦੇ ਵਿਚ ਖੜਾ, ਬਿਲਕੁਲ ਸਾਫ ਦਿਸ ਰਿਹਾ ਹੈ, ਇੱਕ ਇੱਕ ਚੀਜ਼ ਚਿਹਰਾ ਉਸੇ ਤਰ੍ਹਾਂ ਦਿਸਦਾ ਹੈ, ਪਰ ਉਹ ਅਸਲ ਵਿਚ ਹੈ ਨਹੀਂ ਹੈ, ਉਹ ਸਿਰਫ ਪਰਛਾਵਾਂ ਹੈ, ਉੱਥੇ ਸੱਚਾਈ ਨਹੀਂ ਹੈ। ਇਹਨੂੰ ਕਿਹਾ ਹੈ ਝੂਠ, ਇਹਨੂੰ ਕਿਹਾ ਹੈ ਭਰਮ, ਇਹਨੂੰ ਛਲ ਕਿਹਾ ਹੈ, ਕਪਟ, ਇਹਨੂੰ ਕਿਹਾ ਹੈ ਮਾਇਆ ਦਾ ਪਰਛਾਵਾਂ। ਸ਼ੀਸ਼ੇ ਦੇ ਅਰਥ ਹੀ ਨੇ ਮਾਇਆ, ਜੋ ਭੁਲੇਵਾ ਪਾ ਹੈ, ਤੇ ਮਨੁੱਖ ਕਿਵੇਂ ਲੀਨ ਹੋ ਜਾਂਦਾ ਸ਼ੀਸ਼ੇ ਦੇ ਵਿਚ, ਆਪਣਾ ਚਿਹਰਾ ਦੇ ਉਹਨੂੰ ਪ੍ਰਤੀਤ ਹੁੰਦਾ। ਇਸ ਲਈ ਕਦੀ ਵੇਖਣਾ ਕੋਈ ਜਾਨਵਰ ਨੇ ਸ਼ੀਸ਼ੇ ਦੇ ਉੱਤੇ ਆ ਕੇ ਚਿੰਝਾਂ ਮਾਰਦੇ। ਇੱਕ ਦਿਨ ਇੱਕ ਸ਼ੀਸ਼ਾ ਪਿਆ ਸੀ, ਕੋਈ ਮਹਾਂਪੁਰਸ਼ ਅਰਦਾਸ ਉਹਨਾਂ ਕੋਲ ਬੈਠਾ ਸੀ, ਕਦੀ ਕਦੀ ਬੋਲਦੇ ਉਹ, ਤੇ ਉੱਥੇ ਸ਼ੀਸ਼ਾ ਪਿਆ, ਦੋ ਜਾਨਵਰ ਚਿੜੀਆਂ ਆਈਆਂ ਉੱਤੇ ਬੈਠ ਗਈਆਂ। ਉਹਦੇ ਤੋਂ ਪਹਿਲਾ ਸਵਾਲ ਚੱਲਦਾ ਸੀ ਕਿ ਕੋਈ ਇਸ ਤਰ੍ਹਾਂ ਦਾ ਸੰਸਾਰ ਬਾਰੇ, ਤੇ ਉਹਨਾਂ ਚਿੜੀਆਂ ਨੇ ਜਦੋਂ ਆਪਣਾ ਵਿੱਚ ਮੂੰਹ ਦੇਖਿਆ ਨਾ, ਤੇ ਇਹਨਾਂ ਦੀ ਆਦਤ ਹੁੰਦੀ ਪੰਛੀਆਂ ਦੇ ਇੱਕ ਦੂਜੇ ਨਾਲ ਲੜਨਾ, ਉਹ ਸਿਰੇ ਤੇ ਸ਼ੀਸ਼ੇ ਤੇ ਬੈਠ ਕੇ ਉਹਨਾਂ ਅੰਦਰਲੀਆਂ ਚਿੜੀਆਂ ਆਪਣੇ ਆਪੇ ਨੂੰ ਵੇਖ ਕੇ ਉਹਨੂੰ ਚਿੰਝਾਂ ਮਾਰਦੀਆਂ। ਹੁਣ ਜਦੋਂ ਆਪ ਚਿੰਝ ਮਾਰਨੀ ਤੇ ਵਿਚਲਾ ਜਿਹੜਾ ਪਰਛਾਵੇ ਵਾਲਾ ਉਹਨੇ ਵੀ ਚਿੰਝ ਮਾਰਨੀ, ਅਸੀਂ ਉਹਨੂੰ ਬਹੁਤ ਚਿਰ ਦੇਖਿਆ, ਉਹ ਚਿੰਝਾਂ ਮਾਰਦੀ ਅਗਲੋਂ ਪਰਛਾਵੇ ਵਾਲੀ ਚਿੜੀ ਵੀ ਚਿੰਝ ਮਾਰਦੀ, ਔਰ ਫਿਰ ਉਹ ਜਿਹੜੀ ਚਿੜੀ ਹੈ ਉਹ ਮੂੰਹ ਚੁੱਕ ਕੇ ਸ਼ੀਸ਼ੇ ਦੇ ਪਿੱਛੇ ਦੇਖਣ ਜਾਂਦੀ ਹੈ। ਫਿਰ ਵੀ ਆਦਮੀ ਨਾਲ ਉੱਥੇ ਸਾਵਧਾਨ ਕਰੇ ਵੀ ਪਿੱਛੇ ਕੋਈ ਹੈ ਕਿ ਨਹੀਂ, ਤੇ ਜਦੋਂ ਉਹ ਪਿੱਛੇ ਦੇਖਦੀ ਹੈ ਉੱਥੇ ਕੁਝ ਵੀ ਨਹੀਂ ਹੈ, ਖਾਲੀ ਹੈ ਬੜੀ, ਔਰ ਉਹਦੀਆਂ ਅੱਖਾਂ ਬੜੀਆਂ ਹੈਰਾਨ ਵੀ ਇਹ ਕੀ ਹੋ ਰਿਹਾ। ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਤੂੰ ਪਿੱਛੇ ਮੁੜ ਕੇ ਵੇਖ, ਉਹਦਾ ਮਤਲਬ ਇਹ ਹੈ ਤੂੰ ਪਿੱਛੇ ਪਰਤ ਕੇ ਵੇਖ ਇਸ ਸੰਸਾਰ ਦਾ ਜੋ ਦ੍ਰਿਸ਼ ਹੈ ਇਹਦੇ ਪਿੱਛੇ ਕੁਝ ਹੈ ਵੀ ਇਹ ਕਿ ਨਹੀਂ, ਜਾਂ ਤੂੰ ਆਪ ਹੀ ਆਪਣੇ ਆਪ ਨੂੰ ਚਿੰਝਾਂ ਮਾਰੀ ਜਾ ਰਿਹਾ, ਆਪ ਹੀ ਮਾਰ ਰਿਹਾ ਮਨੁੱਖ ਸ਼ੀਸ਼ੇ ਦੇ ਅੱਗੇ ਖੜਾ ਹੋ। ਜਦੋਂ ਉਹਨੇ ਬਹੁਤ ਚਿਰ ਇਸ ਤਰ੍ਹਾਂ ਕੀਤਾ, ਬਹੁਤ ਦੁਖੀ ਹੋ ਗਈ ਚਿੰਝਾਂ ਮਾਰ ਮਾਰ ਕੇ, ਲੜ ਲੜ ਕੇ ਉਹ ਸ਼ੀਸ਼ੇ ਦੇ ਨਾਲ, ਤੇ ਉਹ ਹੱਸ ਪਏ, ਕਹਿਣ ਲੱਗੇ ਆਹ ਸੰਸਾਰ ਦਾ ਹੀ ਨਕਸ਼ਾ ਹੈ ਸਾਹਮਣੇ, ਸੰਸਾਰ ਇਹਨੂੰ ਕਹਿੰਦੇ ਨੇ, ਮਨੁੱਖ ਇਸ ਤਰ੍ਹਾਂ ਹੀ ਇਸ ਸੰਸਾਰ ਵਿਚ ਵਿਚਰ ਰਿਹਾ, ਆਪਣੇ ਆਪ ਨੂੰ ਆਪ ਹੀ ਚਿੰਝਾਂ ਮਾਰੀ ਜਾ ਰਿਹਾ, ਦੂਸਰਾ ਕੋਈ ਨਹੀਂ ਹੈ, ਕੋਈ ਕਿਸੇ ਨੂੰ। ਫਿਰ ਉਹਨਾਂ ਨੇ ਇਹਦੀ ਬੜੀ ਲੰਬੀ ਚੌੜੀ ਵਿਆਖਿਆ ਕੀਤੀ, ਕਹਿਣ ਲੱਗੇ ਕੋਈ ਕਿਸੇ ਨੂੰ ਚਿੰਝ ਮਾਰ ਹੀ ਨਹੀਂ ਸਕਦਾ ਜਿੰਨਾ ਚਿਰ ਮਨੁੱਖ ਖੁਦ ਪ੍ਰਤੀਕਿਰਿਆ ਨਹੀਂ ਕਰਦਾ, ਕੁਝ ਹੋ ਹੀ ਨਹੀਂ ਸਕਦਾ, ਦੁਖੀ ਹੋ ਹੀ ਨਹੀਂ ਸਕਦਾ ਮਨੁੱਖ ਧਰਮ ਦਾ, ਤੇ ਇਹ ਸੰਵਿਧਾਨ ਕਹਿੰਦਾ ਠੀਕ ਹੈ। ਅਸੀਂ ਉੱਥੋਂ ਤੱਕ ਗਏ ਨਹੀਂ, ਪਹੁੰਚੇ ਨਹੀਂ। ਸਤਿਗੁਰੂ ਕਹਿੰਦੇ ਨੇ ਕਿ ਜਿਸ ਮਨੁੱਖ ਦੇ ਅੰਦਰ ਆਨੰਦ ਆ ਗਿਆ ਉਹਨੂੰ ਦੁਨੀਆਂ ਦੀ ਕੋਈ ਤਾਕਤ ਦੁਖੀ ਨਹੀਂ ਕਰ ਸਕਦੀ। ਗੁਰੂ ਅਰਜਨ ਦੇਵ ਜੀ ਦਾ ਜੀਵਨ ਪੜ੍ਹ ਕੇ ਵੇਖਣਾ, ਜਨਮ ਤੋਂ ਲੈ ਕੇ ਜਵਾਨੀ ਆਈ ਭਰਾਵਾਂ ਨੇ ਬਹੁਤ ਦੁਖੀ ਕੀਤਾ, ਪ੍ਰਿਥੀ ਚੰਦ ਦਿਨ ਰਾਤ ਸਤਾਉਂਦਾ ਰਿਹਾ ਗੁਰੂ ਬਣਨ ਵਾਸਤੇ, ਬੜਾ ਕਲੇਸ਼ ਕੀਤਾ ਉਹਨੇ, ਪਰ ਇੱਕ ਦਿਨ ਵੀ ਦੁਖੀ ਨਹੀਂ ਹੋਏ। ਔਰ ਉਹਨੇ ਇੱਕ ਦਿਨ ਕਿਹਾ ਵੀ ਸੀ ਵੀ ਅਰਜਨ ਦੇਵ ਤਪਦਾ ਕਿਉਂ ਨੇ, ਮੈਂ ਬਹੁਤ ਕੁਝ ਇਹਨੂੰ ਕਿਹਾ, ਪਰ ਉਹ ਉਸੇ ਤਰ੍ਹਾਂ ਫਿਰ ਗੁਰੂ ਬਣ ਗਏ। ਤੇ ਗੁਰੂ ਅਰਜਨ ਦੇਵ ਜੀ ਦਾ ਇੱਕੋ ਹੀ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਹੋਏ, ਉਹਨੂੰ ਮਾਰਨ ਵਾਸਤੇ ਚਾਰ ਵਾਰੀ ਉਪਰਾਲਾ ਕੀਤਾ ਵੱਡੇ ਭਰਾ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਲਈ ਚਾਰ ਹਮਲੇ, ਪੈਸੇ ਦੇ ਕੇ ਲੋਕਾਂ ਨੂੰ ਭੇਜਿਆ, ਉਹ ਲੰਬਾ ਵਿਸ਼ਾ ਹੈ। ਪਰ ਜਿੱਦਣ ਵੱਡੇ ਭਰਾ ਦਾ ਪੁੱਤਰ ਸੀ ਮਿਹਰਬਾਨ ਪ੍ਰਿਥੀ ਚੰਦ ਦਾ, ਉਹ ਬਿਮਾਰ ਹੋਇਆ ਤੇ ਗੁਰੂ ਅਰਜਨ ਦੇਵ ਉਹਦਾ ਪਤਾ ਲੈਣ ਚਲੇ ਗਏ, ਉਹਦਾ ਪਤਾ ਲੈਣ ਗਏ ਔਰ ਅਰਦਾਸ ਕੀਤੀ ਪ੍ਰਿਥੀ ਚੰਦ ਖੁਦ ਵੀ ਬਿਮਾਰ ਹੋਇਆ ਸੀ, ਉਹਦੇ ਵਾਸਤੇ ਅਰਦਾਸ ਕੀਤੀ। ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ। ਉਹ ਪ੍ਰਿਥੀ ਚੰਦ ਸੜ ਗਿਆ ਵਿਚਾਰਾ, ਅੰਦਰੋਂ ਦੁਖੀ ਹੋ ਗਿਆ, ਕਹਿਣ ਲੱਗੇ ਹੱਦ ਹੋ ਗਈ, ਮੈਂ ਤੇ ਸਾਰਿਆਂ ਜ਼ੋਰ ਲਾ ਦਿੱਤਾ ਇਹਨਾਂ ਨੂੰ ਦੁਖੀ ਕਰਨ ਵਾਸਤੇ, ਦੁਖੀ ਹੋ ਹੀ ਨਹੀਂ ਰਹੇ। ਤੇ ਸਤਿਗੁਰਾਂ ਨੇ ਕਿਹਾ ਪ੍ਰਿਥੀ ਚੰਦ ਇਹ ਸੰਵਿਧਾਨ ਗਲਤ ਹੈ, ਜਦੋਂ ਤੂੰ ਮੈਨੂੰ ਦੁਖੀ ਕਰਨਾ ਚਾਹੁੰਦਾ, ਜੇ ਤੇ ਮੈਂ ਉਹਨੂੰ ਪ੍ਰਵਾਨ ਕਰ ਲਿਆ ਤੇ ਮੈਂ ਦੁਖੀ ਹੋ ਗਿਆ, ਗੱਲ ਮੁੱਕ ਗਈ। ਪਰ ਜੇ ਮੈਂ ਦੁਖੀ ਨਾ ਹੋਇਆ, ਉਹ ਦੁੱਖ ਤੇਰੇ ਕੋਲ ਵਾਪਸ ਚਲਾ ਜਾਏਗਾ, ਵਾਪਸੀ ਹੋ ਜਾਏਗੀ। ਇਹ ਗੱਲ ਖਿਆਲ ਵਿੱਚ ਰੱਖਣਾ, ਇਹ ਹੋਣਾ ਬਹੁਤ ਮੁਸ਼ਕਲ ਹੈ। ਇਹਨੂੰ ਕਰਕੇ ਦੇਖ ਲੈਣਾ ਕਿ ਕੋਈ ਮਨੁੱਖ ਦੁਖੀ ਕਰ ਰਿਹਾ, ਤੁਸੀਂ ਉਹਨੂੰ ਪ੍ਰਵਾਨ ਨਾ ਕਰੋ ਵੀ ਮੈਨੂੰ ਦੁਖੀ ਕਰ ਰਿਹਾ, ਮਹਿਸੂਸ ਨਾ ਕਰੋ। ਥੋੜੇ ਦਿਨਾਂ ਬਾਅਦ ਉਹ ਵਿਅਕਤੀ ਵਾਪਸ ਦੁੱਖ ਉਹਦੇ ਕੋਲ ਚਲਾ ਜਾਏਗਾ, ਵਾਪਸੀ ਹੋ ਜਾਏਗੀ। ਪਰ ਉਹਦੇ ਕੋਲ ਕਿਉਂ ਨਹੀਂ ਜਾਂਦਾ? ਕਿਉਂਕਿ ਅਸੀਂ ਪ੍ਰਤੀਕਿਰਿਆ ਕਰ ਰਹੇ ਹਾਂ, ਉਹਦਾ ਜਵਾਬ ਭਾਵੇਂ ਸਿੱਧਾ ਨਹੀਂ ਕਰ ਸਕਦੇ, ਕਿਸੇ ਨਾ ਕਿਸੇ ਪਾਸੋਂ ਸਾਹਮਣੇ ਨਹੀਂ ਬੋਲ ਸਕੇ, ਕਿਸੇ ਮਿੱਤਰ ਕੋਲ ਜਾ ਕੇ ਉਹਨੂੰ ਦੋ ਚਾਰ ਗਾਲਾਂ ਕੱਢ ਦਿੱਤੀਆਂ, ਇਸ ਕਰਕੇ ਫਿਰ ਨਹੀਂ ਜਾਏਗਾ। ਉਹ ਕਲਾ ਬੜੀ ਬਰੀਕ ਹੈ, ਉਹਦੇ ਵਿੱਚੋਂ ਲੰਘਣਾ ਤੇ ਗੁਜ਼ਰਨਾ ਬਹੁਤ ਔਖਾ ਹੈ, ਇਸ ਲਈ ਉਹ ਵਾਪਸ ਚਲਾ ਜਾਂਦਾ ਹੈ। ਇਸ ਲਈ ਜਿੱਦਣ ਉਸ ਬੁੱਧੂ ਸ਼ਾਹ ਦੇ ਘਰ ਗਏ ਸਨ ਗੁਰੂ ਅਰਜਨ ਦੇਵ ਜੀ, ਜਿਹਨੇ ਆਵੇ ਵਾਸਤੇ ਸੱਦਿਆ ਸੀ ਇੱਟਾਂ ਪਕਾਉਣ ਵਾਸਤੇ, ਤੁਸੀਂ ਜਾਣਦੇ ਹੋ ਸਾਹੀ ਨੂੰ, ਤੇ ਉਹਦੇ ਘਰ ਲੰਗਰ ਸੀ, ਤੇ ਭਾਈ ਕਮਲੀਏ ਨੇ ਬਾਹਰ ਖੜੇ ਹੋ ਕੇ ਕਹਿ ਦਿੱਤਾ ਸੀ, ਕਿਉਂਕਿ ਉਹਨੂੰ ਲੰਗਰ ਨਹੀਂ ਸੀ ਦਿੱਤਾ, ਉਹਨੇ ਕਹਿ ਦਿੱਤਾ ਇਹਦਾ ਆਵਾ ਪੱਕੇਗਾ ਨਹੀਂ, ਬੁੱਧੂ ਤੂੰ ਜੋ ਮਰਜ਼ੀ ਕਰ ਲੈ, ਤੇਰਾ ਆਵਾ ਕੱਚੇ ਰਹੇਗਾ। ਤੇ ਬਾਕੀ ਨਾ ਪੱਕਿਆ, ਇੱਟਾਂ ਕੱਚੀਆਂ ਰਹਿ ਗਈਆਂ। ਫਿਰ ਉਹ ਦੌੜ ਕੇ ਗਿਆ, ਗੁਰੂ ਅਰਜਨ ਦੇਵ ਜੀ ਬੈਠੇ ਸਨ, ਕਹਿਣ ਲੱਗੇ ਮੈਨੂੰ ਸ਼ੱਕ ਪੈ ਗਿਆ ਤੁਸੀਂ ਗੁਰੂ ਵੀ ਆਇਓ ਕਿ ਨਹੀਂ, ਕਿਉਂਕਿ ਇਹ ਗੱਲ ਖਿਆਲ ਰੱਖਣਾ, ਜੇ ਚੀਜ਼ਾਂ ਨਾਲ ਸੰਬੰਧਿਤ ਆ ਨਾ ਆਪਾਂ ਗੁਰੂ ਨਾਲ, ਤੇ ਫਿਰ ਇੱਕ ਦਿਨ ਸ਼ੱਕ ਪੈ ਸਕਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਵੀ ਹੈਣ ਕਿ ਨਹੀਂ, ਜੇ ਹੈਣ ਤੇ ਮੇਰੀ ਅਰਦਾਸ ਪੂਰੀ ਕਿਉਂ ਨਹੀਂ ਹੋਈ, ਇਸ ਲਈ ਟੁੱਟ ਜਾਏਗਾ ਉਹ। ਜਾਂ ਲੱਭ ਤਾਂ ਲਿਓ ਕਿਹਾ, ਔਰ ਇਹ ਮੰਗ ਪੂਰੀ ਨਹੀਂ ਹੋ ਰਹੀ, ਇਹ ਬੜੇ ਹੀ ਪੁਰਾਣੇ ਡੂੰਘੇ ਕਾਰਨ, ਇਹ ਕਿਉਂ ਨਹੀਂ ਹੋ ਰਹੀ ਇਹਦੇ ਬਾਰੇ ਸਾਨੂੰ ਪਤਾ ਹੀ ਨਹੀਂ। ਹੋ ਸਕਦਾ ਉਹ ਮੰਗ ਪੂਰੀ ਹੋਣ ਨਾਲ ਸਾਡੇ ਕਦਰੇ ਵੱਧ ਜਾਣ, ਇਸ ਲਈ ਸਤਿਗੁਰੂ ਨੇ ਨਹੀਂ ਪੂਰੀ ਕੀਤੀ, ਜਾਂ ਸਾਡੇ ਕੋਲ ਅਜੇ ਉਹਨੂੰ ਲੈਣ ਦੀ ਤਾਕਤ ਹੀ ਨਹੀਂ ਜਿਹੜੀ ਚੀਜ਼ ਮੰਗ ਰਹੇ। ਇਸ ਲਈ ਉਹ ਗਿਆ ਤੇ ਪਹਿਲਾ ਸ਼ਬਦ ਹੈ, ਮੇਰੇ ਮਨ ਵਿੱਚ ਇੱਕ ਸ਼ੱਕ ਹੈ ਕਿ ਤੁਸੀਂ ਗੁਰੂ ਵੀ ਆਇਓ ਕਿ ਨਹੀਂ। ਸਤਿਗੁਰਾਂ ਨੇ ਕਿਹਾ ਵਪਾਰੀਆਂ ਦੇ ਸੰਬੰਧ ਵਿੱਚ ਇਹ ਹੁੰਦਾ ਹੈ, ਅਜੇ ਤੂੰ ਮੈਨੂੰ ਗੁਰੂ ਨਹੀਂ ਸਮਝਿਆ, ਅਜੇ ਤੇਰਾ ਗੁਰੂ ਇੱਟਾਂ ਵਿੱਚ ਹੈ, ਤੇਰਾ ਮਤਲਬ ਇੱਟਾਂ ਪਕਾਉਣ ਨਾਲ ਹੈ, ਗੁਰੂ ਨਾਲ ਨਹੀਂ। ਕਹਿਣ ਲੱਗੇ ਪੱਕੀ ਕਿਉਂ ਨੇ, ਅਰਦਾਸ ਹੋਈ ਸੀ, ਹੈ ਤਾਂ ਚੰਗਾ ਸੀ ਪਿਆਰ ਵਾਲਾ, ਇੱਟਾਂ ਕਿਉਂ ਨਹੀਂ ਪੱਕੀਆਂ? ਅਰਦਾਸ ਹੋਈ, ਸੰਗਤ ਨੇ ਕੀਤੀ, ਤੁਸੀਂ ਕੀਤੀ, ਹੁਣ ਇਦੋਂ ਵੱਧ ਤੇ ਕੁਝ ਨਹੀਂ ਹੋ ਸਕਦਾ। ਕੋਈ ਅਰਦਾਸੀਆ ਵਿਚਾਰਾ ਸਿੱਧਾ ਸਾਧਾ ਹੋਵੇ, ਆਪਾਂ ਕਹਿ ਦਈਏ ਵੀ ਅਰਦਾਸੀਆ ਠੀਕ ਨਹੀਂ ਹੋਏਗਾ, ਲੋਕ ਕਹਿ ਵੀ ਦਿੰਦੇ ਨੇ। ਮੈਂ ਸੁਣਿਆ ਹੈ ਕੋਈ ਚੋਣਾਂ ਵਿੱਚ ਹਾਰ ਗਿਆ ਤੇ ਬਾਅਦ ਵਿੱਚ ਉਹਨੇ ਹੋਰ ਤਾਂ ਕੋਈ ਨਾ ਲੱਭਿਆ ਕਾਰਨ, ਉਹ ਜਿਹੜੇ ਭਾਈ ਸਾਹਿਬ ਤੋਂ ਅਰਦਾਸ ਕਰਾਈ ਸੀ ਨਾ, ਕਹਿੰਦਾ ਜੀ ਇਹਨੇ ਅਰਦਾਸ ਪੁੱਠੀ ਕਰ ਦਿੱਤੀ ਚੁੱਪ ਕਰਕੇ, ਕੀ ਪਤਾ ਮੂੰਹ ਵਿੱਚ ਕੀ ਕਹਿ ਗਿਆ। ਇਸ ਲਈ ਹੋਰ ਜਦੋਂ ਕੋਈ ਨਾ ਮਿਲੇ ਫਿਰ ਭਾਈ ਸਾਹਿਬ ਤਾਂ ਹੈ ਨਹੀਂ, ਜਦੋਂ ਘਰ ਵਾਲੇ ਸਾਰੇ ਕਹਿੰਦੇ ਨੇ ਵੀ ਹੁਣ ਤੁਹਾਡੀ ਇੱਥੇ ਕੋਈ ਲੋੜ ਨਹੀਂ, ਫਿਰ ਆਪਾਂ ਗੁਰਦੁਆਰੇ ਵੱਲ ਮੂੰਹ ਕਰਦੇ। ਇਸ ਲਈ ਇਹ ਸ਼ੱਕ ਹੈ, ਉਹ ਸੋਚਦਾ ਵੀ ਪੁੱਠੀ ਅਰਦਾਸ ਹੈ, ਗਲਤ ਕਰ ਦਿੱਤੀ, ਜਦਕਿ ਇੱਥੇ ਗਲਤ ਅਰਦਾਸ ਹੋ ਹੀ ਨਹੀਂ ਸਕਦੀ, ਉਹ ਪਿੱਛੇ ਹੋ ਜਾਏਗੀ, ਹਟ ਜਾਏਗੀ। ਇਸ ਕਰਕੇ ਸਤਿਗੁਰਾਂ ਨੇ ਕਿਹਾ ਬੁੱਧੂ ਆਵਾ ਤੇਰਾ ਕੱਚਾ ਹੀ ਰਹਿਣਾ ਸੀ, ਕਿਉਂ? ਉੱਥੇ ਇੱਕ ਸੱਜਣ ਆਇਆ ਸੀ ਜਿਹਦੀ ਗੱਲ ਮੈਂ ਨਹੀਂ ਮੋੜ ਸਕਦਾ, ਭਾਈ ਕਮਲੀਆ, ਉਹਨੇ ਮੈਨੂੰ ਪ੍ਰੇਮ ਵਿੱਚ ਵਸ ਕਰ ਲਿਆ, ਤੂੰ ਉਹਨੂੰ ਭੋਜਨ ਨਹੀਂ ਦਿੱਤਾ। ਉਹ ਕਹਿ ਕੇ ਗਿਆ ਹੈ ਨਾ, ਬੁੱਧੂ ਨੂੰ ਯਾਦ ਆ ਗਿਆ, ਕਹਿਣ ਲੱਗੇ ਹਾਂ ਅਰਦਾਸ ਦੇ ਵਿੱਚ ਹੀ ਬੋਲਦਾ ਸੀ ਆਵਾ ਨਹੀਂ ਪੱਕੇਗਾ। ਤੇ ਸਤਿਗੁਰਾਂ ਨੇ ਕਿਹਾ ਵੀ ਇਹ ਤੇਰਾ ਭਲਾ ਹੈ ਜਿਹੜਾ ਉਹ ਥੋੜਾ ਜਿਹਾ ਬੋਲ ਗਿਆ, ਥੋੜੀ ਜਿਹੀ ਆਵਾਜ਼ ਉਹਦੇ ਵਿੱਚੋਂ ਨਿਕਲ ਗਈ। ਜੇ ਕਿਤੇ ਉਹ ਚੁੱਪ ਕਰਕੇ ਤੁਰ ਜਾਂਦਾ ਨਾ, ਤੇ ਨਾ ਫਿਰ ਕੱਚੀਆਂ ਲੱਭਣੀਆਂ ਸਨ, ਨਾ ਪੱਕੀਆਂ, ਕੁਝ ਵੀ ਨਹੀਂ ਸੀ, ਇੰਨੀ ਬਰਕਤ ਹੈ, ਇੰਨੀ ਤਾਕਤ। ਉਹ ਬੋਲ ਗਿਆ ਤੇ ਠੀਕ ਹੈ, ਇਸ ਕਰਕੇ ਬੋਲਣ ਦੇ ਨਾਲ ਕੁਝ ਘਟ ਜਾਂਦਾ ਨਿਕਲ ਜਾਏ ਕੁਝ ਆਵਾਜ਼। ਇਸ ਕਰਕੇ ਫਿਰ ਸਤਿਗੁਰਾਂ ਨੇ ਇਸ ਤੌਰ ਤਰੀਕੇ ਤੇ ਉਪਦੇਸ਼ ਦਿੱਤਾ ਕੂੜ ਰਾਜਾ ਕੂੜ ਪ੍ਰਜਾ ਛਲ ਹੈ। ਇਹਦਾ ਮਤਲਬ ਇਸ ਸ਼ਬਦ ਦਾ ਅਖਰੀ ਅਰਥ ਇਹ ਹੈ ਕਿ ਇਹ ਇੱਕ ਫਿਲਮ ਚੱਲ ਰਹੀ ਹੈ ਸੰਸਾਰ, ਅਸਲ ਵਿੱਚ ਕੀ ਹੈ ਇਹ ਇੱਕ ਨਾਟਕ ਚੱਲ ਰਿਹਾ ਹੈ। ਨਾਟਕ ਦੇ ਵਿੱਚ ਕੋਈ ਰਾਜਾ ਬਣਿਆ ਹੋਇਆ, ਕੋਈ ਪ੍ਰਜਾ ਬਣਿਆ ਹੋਇਆ, ਕੋਈ ਸੰਸਾਰ ਦੇ ਲੋਕ ਬਣੇ ਹੋਏ ਨੇ। ਜਿਵੇਂ ਫਿਲਮ ਦੀ ਰਿਕਾਰਡਿੰਗ ਹੋ ਰਹੀ ਹੈ, ਸ਼ੂਟਿੰਗ ਹੋ ਰਹੀ, ਉਹਦੇ ਵਿੱਚ ਕਈ ਲੋਕ ਬਣਦੇ ਨੇ। ਕੋਈ ਬਾਦਸ਼ਾਹ ਬਣ ਜਾਂਦਾ, ਕੋਈ ਵਜ਼ੀਰ ਬਣਦਾ ਹੈ, ਕੋਈ ਨੌਕਰ ਹੁੰਦਾ ਹੈ, ਕੋਈ ਚੋਰ ਹੁੰਦਾ ਹੈ, ਕੋਈ ਚੋਰਾਂ ਨੂੰ ਫੜਨ ਵਾਲਾ ਹੁੰਦਾ ਹੈ, ਕਈ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ, ਪਰ ਉਹ ਸਾਰੀਆਂ ਅਸਲ ਵਿੱਚ ਨਹੀਂ ਹੁੰਦੀਆਂ, ਉਹ ਫਿਲਮਾਂਕਣ ਕੀਤੀਆਂ ਜਾ ਰਹੀਆਂ ਹੁੰਦੀਆਂ। ਗੁਰੂ ਸਾਹਿਬ ਕਹਿ ਰਹੇ ਨੇ ਆਹ ਜਿਹੜਾ ਸੰਸਾਰ ਇਹਦੇ ਵਿੱਚ ਕਿੰਨੇ ਲੋਕ ਨੇ, ਤੂੰ ਵੀ ਹੈ, ਦੂਸਰੇ ਵੀ ਨੇ, ਤੁਸੀਂ ਸਾਰੇ ਇੱਕ ਰੋਲ ਨਿਭਾ ਰਹੇ ਹੋ ਸਿਰਫ, ਹੋਰ ਕੁਝ ਵੀ ਨਹੀਂ ਹੈ। ਇਹ ਨਾਟਕ ਚੱਲ ਰਿਹਾ, ਇਹ ਇੱਕ ਫਿਲਮਾਂਕਣ ਹੋ ਰਿਹਾ, ਪਰਮਾਤਮਾ ਨੂੰ ਵੇਖ ਰਿਹਾ, ਉਹ ਖੁਸ਼ ਹੋ ਰਿਹਾ ਵੀ ਕਿਵੇਂ ਲੋਕ ਭਟਕ ਰਹੇ ਨੇ, ਕਿਵੇਂ ਭੱਜ ਰਹੇ ਨੇ, ਕੋਈ ਚੋਰ ਹੈ, ਕੋਈ ਸਾਧ ਹੈ, ਕੋਈ ਉਹਨੂੰ ਯਾਦ ਕਰ ਰਿਹਾ ਹੈ, ਕੋਈ ਕਹਿੰਦਾ ਰੱਬ ਹੈ, ਕੋਈ ਕਹਿੰਦਾ ਪਰਮਾਤਮਾ ਨਹੀਂ ਹੈ। ਇੱਕ ਤਰ੍ਹਾਂ ਦੀ ਉਹਨੇ ਖੇਡ ਤੋਰੀ ਹੋਈ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕੂੜ ਮੰਡਪ ਮੰਡਪ ਦਾ ਅਰਥ ਹੈ ਸ਼ਮਿਆਨੇ, ਕੂੜ ਮਾੜੀ ਮਾੜੀ ਦਾ ਅਰਥ ਹੈ ਵੱਡੇ ਵੱਡੇ ਮਕਾਨ, ਕੂੜ ਬੈਸਣਹਾਰ ਤੇ ਝੂਠੇ ਹਨ ਉਹਨਾਂ ਦੇ ਵਿੱਚ ਰਹਿਣ ਵਾਲੇ, ਕੂੜ ਸੋਨਾ ਕਈਆਂ ਨੇ ਸੋਨੇ ਦੇ ਜਿਹੜੇ ਗਹਿਣੇ ਨੇ ਸਰੀਰ ਤੇ ਪਾਏ ਨੇ ਉਹ ਵੀ ਝੂਠੇ ਹਨ, ਕੂੜ ਰੂਪਾ ਚਾਂਦੀ ਦੇ ਗਹਿਣੇ ਵੀ ਝੂਠੇ ਹਨ, ਕੂੜ ਪਹਿਨਣਹਾਰ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਮਾਤਾ ਬੀਬੀ ਭਾਨੀ ਜੀ ਨੂੰ ਕਿਸੇ ਨੇ ਇੱਕ ਹਾਰ ਬਣਵਾ ਕੇ ਦਿੱਤਾ ਸੀ, ਕਿਉਂਕਿ ਗੁਰੂ ਪੁੱਤਰੀ ਸਨ ਗੁਰੂ ਅਮਰਦਾਸ ਜੀ, ਸਪੈਸ਼ਲ ਕਿਸੇ ਸੇਵਕ ਨੇ ਪਿਆਰ ਦੇ ਨਾਲ ਗਹਿਣੇ ਬਣਵਾ ਕੇ ਦਿੱਤੇ ਪਹਿਨਣ ਵਾਸਤੇ, ਤੇ ਜਦੋਂ ਹੱਥ ਵਿੱਚ ਫੜਾਏ ਉਹਨਾਂ ਨੇ ਇਹ ਸਲੋਕ ਪੜਿਆ ਸੀ। ਆਹ ਜਿਹੜਾ ਸਲੋਕ ਤੁਸੀਂ ਸੁਣ ਰਹੇ ਹੋ ਨਾ, ਇਨਕਾਰ ਕਰ ਦਿੱਤਾ ਸੀ ਇਹਨਾਂ। ਇਸ ਲਈ ਕੋਈ ਇਸ ਤਰ੍ਹਾਂ ਦੇ ਸੰਤ ਪੈਦਾ ਹੋਏ ਸ਼ਹੀਦ, ਤੇ ਇਹਦਾ ਕਾਰਨ ਉਹ ਮਾਂ ਸੀ ਜਿਹਨੇ ਗਹਿਣਿਆਂ ਦੇ ਥਾਂ ਤੇ ਬਾਣੀ ਨੂੰ ਗਹਿਣਾ ਬਣਾਇਆ, ਜਿਸ ਨੇ ਆਪਣੇ ਜੀਵਨ ਵਿੱਚ ਸਾਦਗੀ ਨੂੰ ਪਾਲਿਆ, ਧਰਮ ਨੂੰ ਪਾਲਿਆ। ਇਹ ਸਲੋਕ ਉਹਨਾਂ ਨੇ ਪੜਿਆ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ, ਕੂੜ ਕਾਇਆ ਇਹ ਸਰੀਰ ਜਿਹਦੇ ਉੱਤੇ ਗਹਿਣੇ ਪਾਏ ਜਾਂਦੇ ਨੇ ਤੇ ਸਰੀਰ ਨੂੰ ਸਜਾਇਆ ਜਾਂਦਾ, ਇਹ ਵੀ ਅਸਲ ਵਿੱਚ ਝੂਠਾ ਹੈ। ਕੂੜ ਕੱਪੜ ਤੇ ਇਹਦੇ ਉੱਤੇ ਪਹਿਨੇ ਹੋਏ ਕੱਪੜੇ ਵੀ ਝੂਠੇ ਨੇ। ਕੂੜ ਰੂਪ ਅਪਾਰ ਤੇ ਬਹੁਤ ਹੀ ਅਪਾਰ ਜਿਹੜੇ ਰੂਪ ਨੇ ਉਹ ਵੀ ਸਾਰੇ ਝੂਠੇ ਨੇ, ਭਾਵ ਵਿਣਸ ਜਾਣ ਵਾਲੇ ਨੇ। ਕੂੜ ਮੀਆਂ ਕੂੜ ਬੀਬੀ, ਮੀਆਂ ਦੇ ਅਰਥ ਨੇ ਪਤੀ, ਪਤੀ ਪਤਨੀ, ਖੱਪ ਹੋਏ ਖਾਰ, ਇਸ ਤਰ੍ਹਾਂ ਖੱਪਦੇ ਖੱਪਦੇ ਸੰਸਾਰ ਦੇ ਧੰਦਿਆਂ ਵਿੱਚ ਖਾਰ ਭਾਵ ਵਿਣਸ ਗਏ, ਭਾਵ ਖੁਆਰ ਹੋ ਗਏ। ਕੂੜ ਕੂੜਾ ਨੇਹੋ ਲੱਗਾ, ਪਰ ਐਸਾ ਕੂੜ ਦਾ ਖਿੱਚ ਤੇ ਨੇਹ ਲੱਗਾ, ਵਿਸਰਿਆ ਕਰਤਾਰ, ਜਿਹਨੇ ਇਹ ਸੰਸਾਰ ਬਣਾਇਆ ਸੀ ਉਹ ਵਿਸਰ ਗਿਆ। ਜਿਹਨੂੰ ਕਬੀਰ ਜੀ ਕਹਿੰਦੇ ਨੇ ਚੱਚਾ ਚਿੱਤਰ ਰਚਿਤ ਹੈ ਭਾਰੀ, 52 ਅੱਖਰੀ ਵਿੱਚ ਚੱਚੇ ਸ਼ਬਦ ਤੋਂ ਉਪਦੇਸ਼ ਕਰਦੇ ਨੇ, ਚੱਚਾ ਚਿੱਤਰ ਰਚਿਤ ਹੈ ਭਾਰੀ, ਬੜਾ ਵੱਡਾ ਚਿੱਤਰ ਬਣਾਇਆ ਸੰਸਾਰ ਪਰਮਾਤਮਾ ਨੇ। ਤਜ ਚਿੱਤਰ ਹੈ ਚੇਤੋ ਚਿਤਕਾਰੀ, ਪਰ ਤੂੰ ਚਿੱਤਰ ਨੂੰ ਵੇਖ ਕੇ ਭੁੱਲ ਗਿਆ, ਉਸ ਹੱਥ ਨੂੰ ਵੇਖ ਜਿਹੜਾ ਇਸ ਚਿੱਤਰ ਨੂੰ ਬਣਾ ਰਿਹਾ। ਤੂੰ ਇਹ ਸੋਚ ਇਹ ਚਿੱਤਰ ਜਿਸ ਨੇ ਬਣਾਇਆ ਹੈ ਉਹ ਆਪ ਕਿੰਨਾ ਕੁ ਸਿਆਣਾ ਤੇ ਸੁੰਦਰ ਹੋਵੇਗਾ। ਤਜ ਚਿੱਤਰ ਹੈ ਚਿੱਤਰਦਾਰ ਤੇ ਦਿਸਦਾ ਹੋਇਆ ਸੰਸਾਰ, ਚੇਤੋ ਚਿਤਕਾਰੀ, ਪਰ ਕੀ ਕਰੀਏ। ਕਬੀਰ ਜੀ ਕਹਿੰਦੇ ਚਿੱਤਰ ਵਿਚਿੱਤਰ, ਇਹ ਤਸਵੀਰਾਂ ਬੜੀਆਂ ਹੀ ਹੈਰਾਨ ਕਰ ਦੇਣ ਵਾਲੀਆਂ, ਵਿਚਿੱਤਰ ਦਾ ਅਰਥ ਹੈਰਾਨ, ਚਿੱਤਰ ਵਿਚਿੱਤਰ ਇਹ ਹੈ ਅਵਚੇਰਾ, ਅਵਚੇਰਾ ਦੇ ਅਰਥ ਨੇ ਝਗੜਾ ਪਿਆ ਹੋਇਆ, ਮਨੁੱਖ ਉਹਨੂੰ ਸੱਚ ਸਮਝ ਲੈਂਦਾ। ਚਿੱਤਰ ਵਿਚਿੱਤਰ ਇਹ ਹੈ ਅਵਚੇਰਾ, ਤਜ ਚਿੱਤਰ ਹੈ ਚਿਤਰਾਖ ਚਿਤੇਰਾ, ਪਰ ਇਹਦੇ ਵਿੱਚ ਸੁੱਖ ਹੈ, ਤਸਵੀਰਾਂ ਪਾੜ ਜਾਣੀਆਂ ਨੇ, ਚਿੱਤਰਕਾਰ ਨੇ ਕਾਇਮ ਰਹਿਣਾ ਹੈ, ਉਹ ਫਿਰ ਹੋਰ ਬਣਾਏਗਾ, ਫਿਰ ਉਹ ਪਾੜ ਦੇਗਾ, ਫਿਰ ਹੋਰ ਬਣਾਏਗਾ, ਔਰ ਤਸਵੀਰਾਂ ਦੇ ਪਾਟਣ ਨਾਲ ਤੈਨੂੰ ਦੁੱਖ ਹੋਏਗਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਚਿੱਤਰਕਾਰ ਨੂੰ ਦੇਖ ਕਿਸ ਨਾਲ ਕੀਤਾ ਦੋਸਤੀ, ਦੋਸਤੀ ਦਾ ਅਰਥ ਮਿੱਤਰਤਾ, ਕਿਹਦੇ ਨਾਲ ਕਰੀਏ, ਕਿਉਂਕਿ ਸਭ ਜਗ ਚੱਲਣਹਾਰ ਇੱਥੋਂ ਸਭ ਤੁਰਦੇ ਜਾ ਰਹੇ ਨੇ, ਇੱਥੋਂ ਸਭ ਜਾ ਰਿਹਾ ਸਾਡੇ ਤੋਂ ਪਹਿਲਾਂ ਕਈ ਬੋਲੇ ਛੇ ਫਰੀਦ ਪਿਆਰੇ ਅੱਲਹ ਲੱਗੇ ਇਹ ਤਨ ਥੀਸੀ ਖਾਕ ਨਿਮਾਣੀ ਗੌਰ ਕਰੇ ਕੱਤਕ ਪੂੰਜਾ ਚੇਤ ਡਾਉ। ਕੱਤਕ ਦੇ ਦਿਨਾਂ ਵਿਚ ਹਿੰਦੁਸਤਾਨ ਵਿਚ ਪੂੰਜਾ ਆਉਂਦੀਆਂ ਸਨ, ਉਹ ਚਲੀਆਂ ਜਾਂਦੀਆਂ ਸਨ। ਚੇਤ ਡਾਉ, ਚੇਤਨ ਦੇ ਦਿਨਾਂ ਦੀ ਅੱਗ ਬੜੀ ਛੇਤੀ ਬੁੱਝ ਜਾਂਦੀ। ਸਾਵਣ ਬਿਜਲੀਆਂ, ਇਸ ਤਰ੍ਹਾਂ ਦੇ ਉਦਾਹਰਣ ਦਿੱਤੇ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੰਦਨ ਹਾਰ, ਪਰ ਕੂੜ ਮਿੱਠਾ ਕੂੜ ਮਾਖੀ। ਇਹ ਦਿਸਦਾ ਹੋਇਆ ਸੰਸਾਰ ਮਾਖਿਓ ਵਾਂਗੂ ਮਿੱਠਾ ਹੈ। ਕੂੜ ਡੋਬੇ ਕੂੜ ਔਰ ਮੱਖੀਆਂ ਇਸ ਮਾਖਿਓ ਨੂੰ ਖਾਂਦਿਆਂ ਖਾਂਦਿਆਂ ਇਹਦੇ ਵਿਚ ਡੁੱਬ ਜਾਂਦੀਆਂ ਨੇ, ਉਨ੍ਹਾਂ ਦੇ ਖੰਭ ਲਿਬੜ ਜਾਂਦੇ ਨੇ। ਭਾਵ ਮਨੁੱਖ ਦਾ ਮਨ ਰੂਪ ਜਿਹੜਾ ਹੈ ਪਦਾਰਥ ਦੇ ਸ਼ਹਿਦ ਤੇ ਬੈਠ ਕੇ ਉੱਡਣ ਦੀ ਸ਼ਕਤੀ ਗਵਾ ਪੈਂਦਾ, ਉਹਦੀ ਸੁਰਤ ਡੁੱਬ ਜਾਂਦੀ ਹੈ ਔਰ ਉੱਡਣ ਤੋਂ ਰਹਿਤ ਉਹਦੇ ਖੰਭ ਇਸ ਪਦਾਰਥ ਵਿਚ ਲਿਬੜ ਜਾਂਦੇ ਨੇ। ਨਾਨਕ ਵਖਾਣਾ ਬੇਨਤੀ, ਗੁਰੂ ਸਾਹਿਬ ਕਹਿੰਦੇ ਕਿ ਮੈਂ ਤਾਂ ਦੇਖਿਆ ਹੈ, ਇਸ ਕਰਕੇ ਕਹਿ ਰਿਹਾ ਹਾਂ, ਬੇਨਤੀ ਕਰ ਰਿਹਾ। ਜੇ ਕਿਸੇ ਮੰਨਣੀ ਹੈ ਕਿ ਉਹਦੀ ਲੋੜ ਹੈ, ਮੰਨ ਸਕਦਾ। ਨਾਨਕ ਵਖਾਣਾ ਬੇਨਤੀ, ਤੁਧ ਬਾਜ ਕੂੜੋ ਕੂੜ, ਤੇਰੇ ਤੋਂ ਬਾਅਦ ਬਿਨਾ ਸਾਰਾ ਜਗਤ ਝੂਠਾ ਹੈ। ਸੋ ਅੱਜ ਇੰਨੀਆਂ ਬੇਨਤੀਆਂ ਉਸ ਨੂੰ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੈ। ਹੋਈਆਂ ਬੇਅੰਤ ਪ੍ਰਕਾਰ ਦੀਆਂ ਕੁਰਨਾ ਚੁਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।